ਏਐਮ ਖਬਰਾਂ ਦੇ ਇਸ ਬੁਲੇਟਿਨ ਦੇ ਵਿਚ ਮੈਂ ਹਾਂ ਕੁਨਾਲ ਸ਼ਰਮਾ। ਆਓ ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ। ਰਿਚਮੰਡ ਹਿੱਲ ਦੇ ਘਰ ਵਿਚ 2 ਲੋਕ ਮ੍ਰਿਤਕ ਪਾਏ ਗਏ ਨੇ। ਟੋਰਾਂਟੋ ਵਿਚ ਹਸਪਤਾਲ ਦੇ ਨਵੇਂ ਟਾਵਰ ਦੀ ਉਸਾਰੀ ਉਪਰ ਲਗਭਗ 8 ਮਿਲੀਅਨ ਖਰਚਾ ਆਵੇਗਾ। ਹੈਮਿਲਟਨ ਦੇ ਘਰ ਵਿਚ ਮਾਰੇ ਗਏ ਡੱਕੇ ਵਿਚ 2 ਮਹਿੰਗੀਆਂ ਕਾਰਾਂ ਖੋਹੇ ਜਾਣ ਦੀ ਖ਼ਬਰ ਮਿਲੀ ਹੈ। ਇਕ ਹੈਰਾਨੀਜਨਕ ਮਾਮਲੇ ਵਿਚ ਈਟਨ ਸੈਂਟਰ ਦੀ ਰਹਿਣ ਵਾਲੀ ਔਰਤ ਨੂੰ 40 ਸਾਲ ਪਹਿਲਾਂ ਗਵਾਚਿਆ ਪਰਸ ਵਾਪਸ ਮਿਲਣ ਦੀ ਖ਼ਬਰ ਸਾਹਮਣੇ ਆਈ ਹੈ ਤੇ ਹੁਣ ਖ਼ਬਰਾਂ ਵਿਸਥਾਰ ਨਾਲ। ਸੋਮਵਾਰ ਨੂੰ ਰਿਚਮੰਡ ਹਿੱਲ ਵਿਚ ਇਕ ਘਰ ਵਿਚ 2 ਵਿਅਕਤੀਆਂ ਦੀਆਂ ਲਾਸ਼ਾਂ ਮਿਲਣ ਤੋਂ ਬਾਅਦ ਯੋਰਕ ਰੀਜਨਲ ਪੁਲਿਸ ਦੀ ਹੋਮਿਸਾਈਡ ਯੂਨਿਟ ਜਾਂਚ ਕਰ ਰਹੀ ਹੈ। ਘਾਰੀਅਲ ਮਾਮਲੇ ਦੀ ਜਾਂਚ ਕਰਨ ਲਈ ਸਵੇਰੇ 11:30 ਵਜੇ ਦੇ ਕਰੀਬ ਨਾਰਥ ਯੋਰਕ ਰੋਡ ਅਤੇ ਬੈਵਿਊ ਐਵੇਨਿਊ ਨੇੜੇ ਰਿਹਾਇਸ਼ ਤੇ ਬੁਲਾਇਆ ਗਿਆ। ਉਨ੍ਹਾਂ ਦੀ ਮੌਤ ਦੇ ਕਾਰਨਾਂ ਦਾ ਅਜੇ ਖੁਲਾਸਾ ਨਹੀਂ ਕੀਤਾ ਗਿਆ ਅਤੇ ਇਹ ਕਿਸੇ ਵੱਡੀ ਅਪਰਾਧਕ ਕੜੀ ਦਾ ਹਿੱਸਾ ਨਹੀਂ ਜਾਪਦੀ। ਪੁਲਿਸ ਨੇ ਕਿਹਾ ਕਿ ਪੋਸਟਮਾਰਟਮ ਆਉਂਦੇ ਦਿਨਾਂ ਵਿਚ ਕੀਤਾ ਜਾਵੇਗਾ। ਉਨ੍ਹਾਂ ਨੇ ਮਾਰੇ ਗਏ ਦੋਵਾਂ ਵਿਅਕਤੀਆਂ ਦੀ ਪਛਾਣ ਅਤੇ ਉਨ੍ਹਾਂ ਦੇ ਇਕ ਦੂਜੇ ਨਾਲ ਰਿਸ਼ਤੇ ਦੇ ਵੇਰਵੇ ਦੀ ਸਾਂਝ ਨਹੀਂ ਕੀਤੀ। ਪੁਲਿਸ ਨੇ ਕਿਹਾ ਕਿ ਜਾਂਚਕਰਤਾਵਾਂ ਨੂੰ ਨਹੀਂ ਲੱਗਦਾ ਕਿ ਇਸ ਵਾਰਦਾਤ ਨੂੰ ਜਨਤਕ ਸੁਰੱਖਿਆ ਲਈ ਕੋਈ ਖਤਰਾ ਹੈ। ਪੁਲਿਸ ਨੇ ਕਿਹਾ ਉਨ੍ਹਾਂ ਨੂੰ ਇਸ ਮਾਮਲੇ ਵਿਚ ਕਿਸੇ ਸ਼ੱਕੀ ਵਿਅਕਤੀ ਦੀ ਭਾਲ ਨਹੀਂ ਹੈ। ਕਾਂਸਟੇਬਲ ਲੀਜ਼ਾ ਮੈਕਸ ਲੁੱਕ ਨੇ ਮੀਡੀਆ ਨੂੰ ਦਸਿਆ ਕਿ ਮੌਤਾਂ ਨੂੰ ਸ਼ੱਕੀ ਮੰਨਿਆ ਜਾ ਰਿਹਾ ਹੈ। ਨਾਲ ਹੀ ਇਸ ਦੌਰਾਨ ਉਨ੍ਹਾਂ ਇਹ ਵੀ ਦਸਿਆ ਕਿ ਘਰ ਵਿਚ ਰਹਿਣ ਵਾਲੀਆਂ ਦੀ ਜਾਂਚ ਕਰਨ ਲਈ ਪੁਲਿਸ ਨੂੰ ਕਿਸੇ ਨੇ ਬੁਲਾਇਆ ਸੀ। ਮੌਸਕ ਲੁੱਕ ਨੇ ਕਿਹਾ ਕਿ ਇਕ ਵੈਲਫੇਅਰ ਚੈੱਕ ਕਾਲ ਆਮ ਤੌਰ ਤੇ ਕਿਸੇ ਸਬੰਧਤ ਦੋਸਤ ਜਾਂ ਪਰਿਵਾਰ ਦੇ ਮੈਂਬਰ ਜਾਂ ਕਿਸੇ ਰਿਸ਼ਤੇਦਾਰ ਤੋਂ ਉਸ ਸਮੇਂ ਹੀ ਆਉਂਦੀ ਹੈ ਜਦੋਂ ਕਿਸੇ ਵਿਅਕਤੀ ਦਾ ਆਪਣੇ ਕਿਸੇ ਵਿਅਕਤੀ ਨਾਲ ਨਜ਼ਦੀਕੀ ਸੰਪਰਕ ਨਾ ਹੋ ਰਿਹਾ ਹੋਵੇ। ਉਹ ਪੁਲਿਸ ਨੂੰ ਕਾਲ ਕਰਨਗੇ। ਪੁਲਿਸ ਮੌਕੇ ਤੇ ਜਾ ਕੇ ਜਾਂਚ ਕਰਦੀ ਹੈ ਕਿ ਕੋਈ ਅਣਸੁਖਾਵੀ ਘਟਨਾ ਨਾ ਵਾਪਰੀ ਹੋਵੇ। ਜੇ ਸਾਨੂੰ ਲੱਗਦਾ ਹੈ ਕਿ ਸ਼ੱਕੀ ਮਾਮਲਾ ਹੈ ਤਾਂ ਅਸੀਂ ਇਕ ਘਰ ਵਿਚ ਜ਼ਬਰਦਸਤੀ ਵੀ ਦਾਖਲ ਹੋਵਾਂਗੇ ਅਤੇ ਉਥੇ ਰਹਿੰਦੇ ਲੋਕਾਂ ਦੀ ਸਲਾਮਤੀ ਬਾਰੇ ਕਾਰਵਾਈ ਕਰਾਂਗੇ। ਉਸ ਨੇ ਧਿਆਨ ਦਵਾਇਆ ਹੈ ਕਿ ਕਾਲ ਕਰਨ ਵਾਲੇ ਵਿਅਕਤੀ ਨੂੰ ਗਵਾਹ ਮੰਨਿਆ ਜਾਂਦਾ ਹੈ, ਇਸ ਲਈ ਉਸਦੀ ਪਛਾਣ ਜਾਰੀ ਨਹੀਂ ਕੀਤੀ ਜਾ ਰਹੀ। ਮੌਕਸ ਲੁੱਕ ਨੇ ਕਿਹਾ ਕਿ ਜਾਂਚਕਰਤਾ ਆਂਢ ਗੁਆਂਢ ਦਾ ਜਾਇਜ਼ਾ ਲੈਣਗੇ ਅਤੇ ਦੋਸਤਾਂ ਤੇ ਪਰਿਵਾਰਕ ਮੈਂਬਰਾਂ ਨਾਲ ਗੱਲ ਕਰਨਗੇ ਤਾਂ ਕਿ ਘਟਨਾਕ੍ਰਮ ਨੂੰ ਸਹੀ ਢੰਗ ਨਾਲ ਸਮਝਿਆ ਜਾ ਸਕੇ, ਤਾਂ ਹੀ ਕਿਤੇ ਜਾ ਕੇ ਮੌਤ ਦੇ ਕਾਰਨਾਂ ਦੀ ਸਹੀ ਨਿਸ਼ਾਨਦੇਹੀ ਹੋ ਸਕਦੀ ਹੈ। ਪਿਛਲੇ ਹਫ਼ਤੇ ਰਿਚਮੰਡ ਹਿੱਲ ਵਿਚ ਵੀ ਇਕ ਵੱਖਰੀ ਘਟਨਾ ਵਿਚ ਯੰਗ ਸਟਰੀਟ ਅਤੇ ਕਾਰਵਿਲ ਰੋਡ ਨੇੜੇ ਮੁਕੈਕ ਡਰਾਈਵ ਦੇ ਇਕ ਘਰ ਦੇ ਅੰਦਰ 3 ਲੋਕ ਮ੍ਰਿਤਕ ਹਾਲਤ ਵਿਚ ਪਾਏ ਗਏ ਸਨ। ਮੌਤਾਂ ਨੂੰ ਕਤਲ ਦੀ ਵਾਰਦਾਤ ਮੰਨ ਕੇ ਜਾਂਚ ਕੀਤੀ ਜਾ ਰਹੀ ਹੈ ਅਤੇ ਪੁਲਿਸ ਨੇ ਕਿਹਾ ਕਿ ਇਹ ਘਟਨਾ ਕਿਸੇ ਵੀ ਕੜੀ ਦਾ ਹਿੱਸਾ ਨਹੀਂ ਸੀ। ਹਾਲੀ ਇਸ ਘਟਨਾ ਬਾਰੇ ਜੇਕਰ ਕਿਸੇ ਵੀ ਵਿਅਕਤੀ ਨੂੰ ਜਾਣਕਾਰੀ ਹੋਵੇ ਤਾਂ ਉਹ 1-866-876-5423 ਐਕਸਟੈਂਸ਼ਨ 7865 ਤੇ ਜਾਂ ਫਿਰ homicide@yrp.ca ਤੇ ਈਮੇਲ ਰਾਹੀਂ ਜਾਂਚਕਰਤਾਵਾਂ ਨਾਲ ਸੰਪਰਕ ਕਰਨ ਲਈ ਕਿਹਾ ਜਾਂਦਾ ਹੈ। ਓਨਟਾਰੀਓ ਦੀ ਸੂਬਾਈ ਸਰਕਾਰ ਟੋਰਾਂਟੋ ਦੇ ਹਸਪਤਾਲ ਵਿਚ ਨਵੇਂ ਟਾਵਰ ਦੇ ਨਿਰਮਾਣ ਉਪਰ ਲਗਭਗ 800 ਮਿਲੀਅਨ ਖਰਚਾ ਕਰਨ ਜਾ ਰਹੀ ਹੈ। ਪ੍ਰੋਵਿੰਸ ਦਾ ਕਹਿਣਾ ਹੈ ਕਿ ਯੂਨੀਵਰਸਿਟੀ ਹੈਲਥ ਨੈਟਵਰਕ ਦੇ ਟੋਰਾਂਟੋ ਵੈਸਟਰਨ ਹਸਪਤਾਲ ਦੇ ਨਵੇਂ ਬਣਨ ਜਾ ਰਹੇ ਇਸ 15 ਮੰਜ਼ਿਲ ਟਾਵਰ ਵਿਚ 82 ਮਰੀਜ਼ਾਂ ਦੇ ਬਿਸਤਰੇ ਅਤੇ 20 ਓਪਰੇਟਿੰਗ ਰੂਮ ਹੋਣਗੇ। ਇਹ ਪ੍ਰੋਜੈਕਟ 2028 ਤੱਕ ਪੂਰਾ ਹੋਣ ਜਾਣ ਦੀ ਉਮੀਦ ਹੈ। ਸੂਬੇ ਦਾ ਕਹਿਣਾ ਹੈ ਕਿ ਨਵੀਂ ਸਹੂਲਤ ਸਰਜੀਕਲ ਸਮਰੱਥਾ ਵਿਚ 20% ਵਾਧਾ ਕਰੇਗੀ। UHN ਦੇ ਪ੍ਰਧਾਨ ਕੈਵਿਨ ਸਮਿਥ ਦਾ ਕਹਿਣਾ ਹੈ ਕਿ ਇਸ ਨਿਵੇਸ਼ ਨਾਲ ਟੋਰਾਂਟੋ ਵੈਸਟਰਨ ਦੇ ਗੁੰਝਲਦਾਰ ਨਿਊਰੋਲੋਜੀਕਲ ਅਤੇ ਆਰਥੋਪੇਡਿਕ ਮਾਮਲਿਆਂ ਤੇ ਚੱਲ ਰਹੇ ਕੰਮ ਵਿਚ ਸਹਾਇਤਾ ਮਿਲੇਗੀ। ਸੂਬੇ ਨੇ ਪਹਿਲਾਂ 34 ਮਿਲੀਅਨ ਦੀ ਯੋਜਨਾ ਗ੍ਰਾਂਟ ਦੇਣ ਤੋਂ ਬਾਅਦ ਇਸ ਪ੍ਰੋਜੈਕਟ ਵਿਚ 794 ਮਿਲੀਅਨ ਦਾ ਹੋਰ ਨਿਵੇਸ਼ ਕਰ ਰਹੀ ਹੈ। ਉਧਰ ਸਥਾਨਕ ਪੁਲਿਸ ਨੇ ਦਸਿਆ ਕਿ ਪਿਛਲੇ ਹਫ਼ਤੇ ਮਿਲਟਲ ਦੇ ਇਕ ਘਰ ਵਿਚ ਕੀਤੇ ਗਏ ਹਿੰਸਕ ਹਮਲੇ ਦੇ ਸਬੰਧ ਵਿਚ ਲੋੜੀਂਦੇ ਸ਼ੱਕੀ ਵਿਅਕਤੀਆਂ ਦੇ ਇਕ ਸਮੂਹ ਦੀ ਵੀਡੀਓ ਫੁਟੇਜ ਜਾਰੀ ਕੀਤੀ ਗਈ ਹੈ। ਵੀਡੀਓ ਵਿਚ 4 ਸ਼ੱਕੀ ਵਿਅਕਤੀਆਂ ਨੂੰ ਡੰਡਾਸ ਓਨਟਾਰੀਓ ਵਿਚ ਹੋਮਕਿੰਸ ਕੋਰਟ ਅਤੇ ਯਾਕ ਰੋਡ ਦੇ ਇਲਾਕੇ ਦੇ ਇਕ ਘਰ ਵਿਚ 3 ਫਰਵਰੀ ਦੀ ਸਵੇਰ ਨੂੰ ਦਾਖਲ ਹੁੰਦੇ ਦੇਖਿਆ ਗਿਆ। ਇਹ ਹਮਲਾਵਰ ਗੂੜੇ ਰੰਗ ਦੇ ਡੋਜ ਰੈਮ ਪਿਕਅਪ ਟਰੱਕ ਰਾਹੀਂ ਆਏ ਸਨ। ਉਹ ਜ਼ਬਰਦਸਤੀ ਸਵੇਰੇ 4:30 ਵਜੇ ਦੇ ਕਰੀਬ ਘਰ ਵਿਚ ਦਾਖਲ ਹੋਏ ਅਤੇ ਉਹ ਹਥਿਆਰਾਂ ਨਾਲ ਲੈਸ ਸਨ। ਘਰ ਵਿਚ ਵੜਦੇ ਇਨ੍ਹਾਂ ਸ਼ੱਕੀ ਵਿਅਕਤੀਆਂ ਦੀ ਰਿਕਾਰਡਿੰਗ ਨਿਗਰਾਨੀ ਕੈਮਰਿਆਂ ਨੇ ਕਰ ਲਈ। ਫੁਟੇਜ ਵਿਚ 4 ਜਣਿਆਂ ਵਿਚੋਂ ਇਕ ਹਮਲਾਵਰ ਨੂੰ ਅੰਦਰ ਵਾਸਤੇ ਦਰਵਾਜ਼ੇ ਨੂੰ ਠੁੱਡਾ ਮਾਰਦਾ ਵੀ ਦੇਖ ਰਿਹਾ ਹੈ। ਪੁਲਿਸ ਨੇ ਅੱਗੇ ਦੱਸਿਆ ਕਿ ਘਰ ਦੇ ਗੈਰਾਜ ਦੇ ਅੰਦਰ ਲੱਗੇ ਹੋਏ ਇਕ ਹੋਰ ਕੈਮਰੇ ਤੋਂ ਪ੍ਰਾਪਤ ਵੀਡੀਓ ਅਨੁਸਾਰ ਸ਼ੱਕੀ ਵਿਅਕਤੀ ਨੂੰ ਅੰਦਰ ਖੜੀ ਇਕ ਪੋਰਸ਼ ਕਾਰ ਦਾ ਹੁੱਡ ਖੋਲਦੇ ਹੋਏ ਦੇਖਿਆ ਜਾ ਸਕਦਾ ਹੈ। ਸ਼ੱਕੀ ਵਿਅਕਤੀ ਨੂੰ ਗੈਰਾਜ ਦਾ ਇਹ ਦਰਵਾਜ਼ਾ ਖੋਲਣ ਲਈ ਜੱਦੋ ਜਹਿਦ ਕਰਦੇ ਦੇਖਿਆ ਗਿਆ, ਪਰ ਆਖਰਕਾਰ ਉਹ ਕਾਰਾਂ ਨੂੰ ਡਰਾਈਵੇ ਤੱਕ ਬਾਹਰ ਕੱਢਣ ਵਿਚ ਸਫਲ ਹੋ ਗਏ। ਇਸ ਤੋਂ ਬਾਅਦ ਸ਼ੱਕੀ ਘਰ ਦੇ ਬਾਹਰ ਖੜੀ ਪੋਰਸ਼ੇ ਅਤੇ ਆਡੀ ਕਾਰ ਲੈ ਕੇ ਫਰਾਰ ਹੋ ਗਏ। ਘਰ ਦੇ ਮਾਲਕਾਂ ਨੂੰ ਇਸ ਵਾਰਦਾਤ ਦੌਰਾਨ ਕੋਈ ਸਰੀਰਕ ਤੌਰ ਤੇ ਸੱਟ ਨਹੀਂ ਮਾਰੀ ਗਈ। ਜਾਂਚ ਅਧਿਕਾਰੀ ਹੋਮਿਕਿੰਸ ਕੋਰਟ ਨੇ ਯਾਕ ਰੋਡ ਦੇ ਇਲਾਕੇ ਦੇ ਵਸਨੀਕਾਂ ਨੂੰ ਕਿਸੇ ਵੀ ਸ਼ੱਕੀ ਗਤੀਵਿਧੀ ਦੇ ਸਬੰਧ ਵਿਚ ਘਟਨਾ ਵਾਲੇ ਦਿਨ ਸਵੇਰੇ 4:15 ਤੋਂ ਲੈ ਕੇ ਸਵੇਰੇ 5 ਵਜੇ ਦੇ ਵਿਚਲੇ ਸਮੇਂ ਦੇ ਆਪਣੇ ਸੁਰੱਖਿਆ ਨਿਗਰਾਨੀ ਕੈਮਰਿਆਂ ਦੀ ਵੀਡੀਓ ਦੀ ਸਮੀਖਿਆ ਕਰਨ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਜਾਂਚਕਰਤਾ ਚਾਹੁੰਦੇ ਹਨ ਕਿ ਜੇਕਰ ਉਸ ਇਲਾਕੇ ਵਿਚੋਂ ਉਸ ਸਮੇਂ ਲੰਘ ਰਹੇ ਕਿਸੇ ਵਾਹਨ ਚਾਲਕ ਕੋਲ ਡੈਸ਼ ਕੈਮਰੇ ਦੀ ਫੁਟੇਜ ਹੋਵੇ ਤਾਂ ਉਹ ਪੁਲਿਸ ਨੂੰ ਸੰਪਰਕ ਕਰੇ। ਪੁਲਿਸ ਨੇ ਦਸਿਆ ਕਿ ਓਨਟਾਰੀਓ ਲਾਇਸੈਂਸ ਪਲੇਟ CYXR 654 ਵਾਲਾ ਇਕ ਸਿਲਵਰ ਪੋਰਸ਼ੇ, 992 ਓਨਟਾਰੀਓ ਲਾਇਸੈਂਸ ਪਲੇਟ CXL J 430 ਦੇ ਨਾਲ ਇਕ ਨੇਵੀ ਬਲੂ ਆਡੀ Q5 ਕਾਰਾਂ ਘਰ ਉਪਰ ਕੀਤੇ ਗਏ ਹਮਲੇ ਵਿਚ ਚੋਰੀ ਕੀਤੀਆਂ ਗਈਆਂ ਨੇ। ਇਸ ਵਾਰਦਾਤ ਬਾਰੇ ਅਜੇ ਕੋਈ ਵਿਸਥਾਰਿਤ ਵੇਰਵੇ ਜਾਰੀ ਨਹੀਂ ਕੀਤੇ ਗਏ ਹਨ। ਹੈਮਿਲਟਨ ਪੁਲਿਸ ਸ਼ੱਕੀ ਵਿਅਕਤੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਦਾ ਪਤਾ ਲਗਾਉਣ ਵਿਚ ਜਨਤਾ ਵੱਲੋਂ ਸਹਿਯੋਗ ਦਿੱਤੇ ਜਾਣ ਦੀ ਮਹੱਤਤਾ ਤੇ ਜ਼ੋਰ ਦਿੰਦੀ ਹੈ। ਇਸ ਬੁਲੇਟਿਨ ਦੀਆਂ ਚੋਣਵੀਆਂ ਖਬਰਾਂ ਇਕ ਵਾਰ ਤੋਂ ਫਿਰ ਸੁਣ ਲਓ। ਟੋਰਾਂਟੋ ਵਿਚ ਹਸਪਤਾਲ ਦੇ ਨਵੇਂ ਟਾਵਰ ਦੀ ਉਸਾਰੀ ਉਪਰ ਲਗਭਗ 8 ਮਿਲੀਅਨ ਹੈਮਿਲਟਨ ਦੇ ਘਰ ਵਿਚ ਮਾਰੇ ਗਏ ਡੱਕੇ ਵਿਚ ਦੋ ਮਹਿੰਗੀਆਂ ਕਾਰਾਂ ਖੋਹੇ ਜਾਣ ਦੀ ਖ਼ਬਰ ਮਿਲੀ ਹੈ। ਇਕ ਹੈਰਾਨੀਜਨਕ ਮਾਮਲੇ ਵਿਚ ਈਟਨ ਸੈਂਟਰ ਦੀ ਰਹਿਣ ਵਾਲੀ ਔਰਤ ਨੂੰ 40 ਸਾਲ ਪਹਿਲਾਂ ਗਵਾਚਿਆ ਪਰਸ ਵਾਪਸ ਮਿਲਣ ਦੀ ਖ਼ਬਰ ਸਾਹਮਣੇ ਆਈ ਹੈ ਤੇ ਹੁਣ ਖ਼ਬਰਾਂ ਵਿਸਥਾਰ ਨਾਲ।
ਇਸ ਦੇ ਨਾਲ ਹੀ ਆਪਣੇ ਦੋਸਤ ਕੁਨਾਲ ਸ਼ਰਮਾ ਨੂੰ ਦਿਓ ਆਗਿਆ, ਧੰਨਵਾਦ।
ਮੇਰੇ ਖੁਦਾ ਮੁਝੇ ਇਤਨਾ ਤੋ ਮੋਤਬਰ ਕਰ ਦੇ, ਮੈਂ ਜਿਸ ਮਕਾਨ ਮੇ ਰਹਿਤਾ ਹੂੰ ਉਸਕੋ ਘਰ ਕਰ ਦੇ। ਮਕਾਨ ਨਹੀਂ ਘਰ ਬਣਾਈਏ, ਆਪਣੇ ਖਾਬੋ ਕੋ ਹਕੀਕਤ ਕਾ ਰੂਪ ਦੀਜੀਏ, ਯਾਨੀ ਆਪਣਾ ਘਰ, ਸਪਨਾ ਘਰ। ਇਸੀ ਘਰ ਕੀ ਖਰੀਦਾਰੀ ਕੇ ਲੀਏ ਮੁਕੰਮਲ ਔਰ ਬਾਏਤਮਾਦ ਰਹਿਨੁਮਾਈ ਕੇ ਲੀਏ ਸਿਰਫ ਏਕ ਹੀ ਨਾਮ, ਆਰਿਫਾ ਮੁਜ਼ੱਫਰ। ਸਾਊਥ ਏਸ਼ੀਅਨ ਕਮਿਊਨਿਟੀ ਕੀ ਜਾਨੀ ਪਹਿਚਾਨੀ ਸ਼ਖਸੀਅਤ, ਸਿਟੀਸਕੇਪ ਸੇ ਮੁਨਸਲਿਕ, ਪ੍ਰਾਪਰਟੀ ਸੇ ਮੁਤਲਕਾ ਕਿਸੀ ਵੀ ਕਿਸਮ ਕੀ ਮਾਲੂਮਾਤ ਕੇ ਲੀਏ ਅਭੀ ਕਾਲ ਕੀਜੀਏ 647-898-6265। आरिफा मुजफ्फर।
ਉਹ ਅੱਜ ਤਾਂ ਕਮਾਲ ਹੀ ਹੋ ਗਈ, ਘਰ ਵਾਲੀ ਕਹਿੰਦੀ ਕਿਚਨ ਚ ਰੋਟੀ ਉਦੋਂ ਹੀ ਬਣੂ ਜਦੋਂ ਨਵੇਂ ਅਪਲਾਈਂਸਿਸ ਆਉਣਗੇ। ਮੈਂ ਗਿਆ ਲਾਈਨੀ ਚ ਗੱਲ, ਉਸੇ ਵੇਲੇ ਗੱਡੀ ਚੱਕੀ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਮੂਹਰੇ ਲਿਜਾ ਖੜੀ ਕਰਤੀ।
ਜੀ ਹਾਂ, ਇੰਨਾ ਹੀ ਸੌਖਾ ਹੈ ਆਪਣੀ ਕਿਚਨ ਨੂੰ ਇੱਕ ਨਵਾਂ ਰੂਪ ਦੇਣਾ। ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ ਸਾਰੇ ਹਾਊਸਹੋਲਡ ਅਪਲਾਈਂਸਿਸ ਮਿਲਣਗੇ, ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ। ਫ੍ਰਿਜ, ਸਟੋਵ, ਡਿਸ਼ਵਾਸ਼ਰ, ਲਾਂਡਰੀ ਸੈੱਟ, ਜੋ ਮਰਜ਼ੀ ਲੈ ਜਾਓ। 801 ਬੋਬੇ ਡਰਾਈਵ ਨੀਅਰ ਚਕੂਜ਼ੀ, 905-450-2888।
अगर तुसी मल्टी स्टोरिंग बिल्डिंग खरीदन दे चाहवान हो तो फिर हुणे कांटेक्ट करो मयंक जी नू, जो कि तुहानू 10% डाउन पेमेंट ते फाइनेंशियल सपोर्ट कर सकदे ने। ते इस तो इलावा प्रॉपर्टी CMHC अप्रूव्ड होवेगी ते इस दे नाल ही नाल एक प्रॉपर्टी दी अमोर्टाइजेशन 40 साल तक भी संभव है। फिर देर ना करो, जल्दी ही कांटेक्ट करो मयंक जी नू 647-702-2023 या फिर 647-472-4141।
ਇਹ ਫਾਰਮੇਸੀ ਤੇ ਛੇਤੀ ਨਾਲ ਕੀਤਾ ਗਿਆ ਇੱਕ ਅਸੈਸਮੈਂਟ ਹੈ। ਇਹ 2018 ਤੋਂ ਹੁਣ ਤੱਕ 80,000 ਤੋਂ ਵੱਧ ਨਰਸਾਂ ਦੀ ਭਰਤੀ ਹੈ। ਇਹ ਦੇਖਭਾਲ ਹੈ ਜਦੋਂ ਅਤੇ ਜਿੱਥੇ ਤੁਹਾਨੂੰ ਇਸ ਦੀ ਲੋੜ ਹੋਵੇ। ontario.ca/yourhealth ਤੇ ਜਾ ਕੇ ਉਹ ਸਾਰੇ ਤਰੀਕੇ ਵੇਖੋ ਜਿਨ੍ਹਾਂ ਰਾਹੀਂ ਅਸੀਂ ਤੁਹਾਨੂੰ ਦੇਖਭਾਲ ਨਾਲ ਜੋੜ ਰਹੇ ਹਾਂ। ਇਸ ਦੀ ਅਦਾਇਗੀ ਓਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
अगर तुसी अपने घर ते ऑफिस नु खूबसूरत बनाना चाहने हो ता फिर आज ही कांटेक्ट करो यूनिक साइंस वालेयां नु 647-527-4482। डिजाइन्स वेखण दे लई तुसी इन्हां दी वेबसाइट ते भी विजिट कर सकदे हो www.uniquescience.ca।
You're listening to the current affairs with Ramanjeet Sidhu।
द करंट अफेयर्स दे विच तुहाडा बहुत बहुत स्वागत है, मैं रमनजीत सिंह सिद्धू। सच्ची गल इह है कि मैं साफ तौर ते कहना चाहुंदा कि शो तो पहला अज पूरी तरह जिन्ना परेशान कीता जा सकदा सी ओहे जे हालात बने, बिल्कुल भी जो ट्यून रखी हुंदी है दिमाग दी ओह नहीं रहिंदी, मजाक बन जांदा कारोबार दा। क्योंकि कई बार पत्रकारी नूं रेडियो होस्ट दे प्रोग्राम नूं सिर्फ ते सिर्फ इक धंधे तक महदूद कर लिया जांदा है। ਇਸ ਤਰ੍ਹਾਂ ਕਰਨਾ ਗਲਤ ਹੈ ਔਰ ਇਸ ਗਲਤੀ ਦੇ ਵਿਚ ਫੇਸ ਮੈਂ ਹੀ ਹਾਂ। ਬਹੁਤ ਕੁਝ ਕੀਤਾ ਜਾਣਾ ਸੀ ਜਿਹੜਾ ਪਿਛਲੇ 24 ਘੰਟਿਆਂ ਚ ਨਹੀਂ ਕੀਤਾ ਗਿਆ ਔਰ ਬਿਲਕੁਲ ਇੱਥੇ ਆਨ ਏਅਰ ਹੀ ਇਕਬਾਲ ਕਰਾਂਗੇ ਕਿ ਇਹ ਗਲਤੀਆਂ ਹੋਈਆਂ ਤੇ ਉਹਨਾਂ ਲਈ ਸਿਰਫ ਤੇ ਸਿਰਫ ਮੈਂ ਹੀ ਜ਼ਿੰਮੇਵਾਰ ਹਾਂ ਕਿਉਂਕਿ ਆਵਾਜ਼ ਵੀ ਮੇਰੀ ਹੈ ਤੇ ਬੋਲਣਾ ਵੀ ਮੈਂ ਹੀ ਹਾਂ ਤੇ ਮੈਂ ਆਪਣੇ ਆਪ ਨੂੰ ਹੁਣ ਸੁਰ ਕੱਢਣ ਦੀ ਕੋਸ਼ਿਸ਼ ਕਰ ਰਿਹਾ ਕਿ ਦੁਬਾਰਾ ਉਸੇ ਸੁਰ ਦੇ ਵਿਚ ਆ ਕੇ ਗੱਲ ਕਰੀਏ। ਸੋ ਮੈਂ ਰਮਨਜੀਤ ਸਿੰਘ ਸਿੱਧੂ, ਦਿਨ ਬੁੱਧਵਾਰ, ਵੈਨਸਡੇ ਔਰ 7 ਫਰਵਰੀ 2024 ਤੇ ਸਵੇਰ ਦੇ 7:09 ਦਾ ਸਮਾਂ। ਪਹਿਲੀ ਗੱਲ ਹੈ ਕਿ ਵਟ ਵੀ ਆਰ ਹੂ ਵੀ ਆਰ, ਇਹਦੇ ਆਲੇ ਦੁਆਲੇ ਘੁੰਮੀ ਜਾਣਾ, ਕਿਉਂਕਿ ਮੈਂ ਵੜ ਗਈ ਆ, ਵੜ ਨਹੀਂ ਗਈ, ਜਿਹੜੇ ਅਸੀਂ ਢਾਂਚਾ ਸਿਰਜਿਆ ਹੋਇਆ ਨਾ, ਇਹ ਮੈਂ ਵਾਲਾ ਹੀ ਆ। ਕਈ ਤਰ੍ਹਾਂ ਦੇ ਇਹਨੂੰ ਭਵ ਸਾਗਰਾਂ ਦੀ ਅਸੀਂ ਤੁਲਨਾ ਤਸ਼ਬੀਹ ਦੇ ਦਿੰਦੇ ਹਾਂ, ਸਿਮਿਲੀਜ਼ ਦੇ ਵਿੱਚ ਇਹਨੂੰ ਕਹਿਣ ਦਾ ਯਤਨ ਕਰਦੇ ਹਾਂ, ਤੇ ਇਹ ਵੀ ਲੱਗਦਾ ਕਿ ਬੰਦਾ ਕੁਵੇਲੇ ਦੀਆਂ ਟੱਕਰਾਂ ਮਾਰ ਰਿਹਾ। ਜੋ ਚਾਹੁੰਦਾ ਜਿਹੋ ਜਿਹਾ ਵਧੀਆ ਬਣਨਾ ਚਾਹੁੰਦਾ ਉਹ ਬਣ ਨਹੀਂ ਸਕਦਾ। ਔਰ ਮੈਂ ਜਿੰਨਾ ਕੁ ਆਪਦੇ ਆਪ ਨੂੰ ਦੇਖਦਾ ਤੇ ਮੈਨੂੰ ਹੁੰਦਾ ਕਿ ਇਹ ਸੰਭਵ ਹੀ ਨਹੀਂ ਹੈ, ਇਹ ਸੰਭਵ ਹੀ ਨਹੀਂ ਹੈ ਕਿ ਤੁਸੀਂ ਜਿੱਥੇ ਆਪਣੇ ਆਪ ਨੂੰ ਰੱਖੀ ਬੈਠੇ ਹੋ ਉਸ ਮੁਕਾਮ ਤੱਕ ਪਹੁੰਚ ਜਾਓ। ਬਹੁਤ 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 ਥੋੜੇ ਲੋਕ ਉਂਗਲਾਂ ਦੇ ਗਿਣਨ ਜੋਗੇ ਹਰ ਜ਼ਮਾਨੇ ਦੇ ਵਿੱਚ ਬਚੇ ਨੇ, ਜਿਹੜੇ ਕੁਛ ਆਪਣੇ ਮਨ ਦੇ ਹਿਸਾਬ ਨਾਲ ਕੋਈ ਚੰਗਾ ਕਰਕੇ ਦੇ ਸਕੇ। ਮਨ ਦੇ ਹਿਸਾਬ ਨਾਲ ਮੈਂ ਲੁੱਟਮਾਰ ਦੀ ਗੱਲ ਨਹੀਂ ਕਰਦਾ, ਆਪਣੇ ਆਪ ਨੂੰ ਜਾਇਜ਼ ਕਹਿਣ ਦੀ ਗੱਲ ਨਹੀਂ ਕਰਦਾ, ਤੇ ਨਾ ਹੀ ਮੈਂ ਇਸ ਸੋਸਾਇਟੀ ਦੇ ਵਿੱਚ ਮੈਂ ਆਪ ਕਹਿੰਦਾ ਹੁੰਦਾ ਕਿ ਇੱਥੋਂ ਮਾਨਤਾ ਪ੍ਰਾਪਤ ਕਰਨਾ, ਇਸ ਸੋਸਾਇਟੀ ਦੇ ਵਿੱਚ ਮਾਨਤਾ ਪ੍ਰਾਪਤ ਕਰਨਾ, ਮਕਬੂਲ ਹੋ ਜਾਣਾ, ਇਹ ਤੁਹਾਡੇ ਫੇਲੀਅਰ ਦੀ ਨਿਸ਼ਾਨੀ ਹੈ, ਤੁਹਾਡੇ 'ਚ ਕੋਈ ਨੁਕਸ ਹੈ। ਇਫ ਯੂ ਆਰ ਨਾਟ ਓਫੈਂਡਿੰਗ ਦਾ ਪੀਪਲ ਹੂ ਔਟ ਟੂ ਬੀ ਅਫੈਂਡਡ, ਇਫ ਯੂ ਆਰ ਨਾਟ ਓਫੈਂਡਿੰਗ ਦਾ ਪੀਪਲ ਹੂ ਔਟ ਟੂ ਬੀ ਅਫੈਂਡਡ, ਦੈਨ ਯੂ ਆਰ ਡੂਇੰਗ ਸਮਥਿੰਗ ਰੋਂਗ। ਇੰਨੀ ਅੰਗਰੇਜ਼ੀ ਰਮਨਜੀਤ ਨੂੰ ਨਹੀਂ ਆਉਂਦੀ। ਨਾਮ ਚੌਮਸਕੀ ਨੇ ਕਿਹਾ ਕਿ ਜੇ ਤੁਹਾਡੀਆਂ ਗੱਲਾਂ ਤੋਂ ਕਿਰਦਾਰ ਤੋਂ ਉਹ ਲੋਕ ਨਾਰਾਜ਼ ਪਰੇਸ਼ਾਨ ਤੇ ਗੁੱਸੇ 'ਚ ਨਹੀਂ ਹੁੰਦੇ ਜਿਨ੍ਹਾਂ ਨੂੰ ਹੋਣਾ ਚਾਹੀਦਾ, ਤੇ ਫਿਰ ਤੁਸੀਂ ਠੀਕ ਨਹੀਂ ਕਰ ਰਹੇ। ਮਕਬੂਲ ਕਿੱਥੇ ਹੋਣ ਲੱਗੇ ਆ, ਕਿਹਨਾਂ ਦੇ ਮੋਢਿਆਂ ਤੇ ਚੜ੍ਹਨਾ, ਕਿਹੜੀ ਫੈਨ ਫੋਲੋਇੰਗ ਬਣਾਉਣੀ ਹੈ ਇਸ ਸਮਾਜ ਦੇ ਵਿੱਚ, ਜਿੱਥੇ ਵੱਡੀ ਪੱਧਰ ਤੇ ਲੋਕ ਸੋਚਣਾ ਛੱਡ ਚੁੱਕੇ ਨੇ, ਜਿੱਥੇ ਹਮੇਸ਼ਾ ਤੋਂ ਹੀ ਲੋਕਾਂ ਨੇ ਕਦੇ ਸੋਚਣ ਦਾ ਯਤਨ ਨਹੀਂ ਕੀਤਾ, ਤੇ ਅਸੀਂ ਸੋਚਦੇ ਹਾਂ ਵੀ ਇਹ ਨਾ ਸੋਚਣ, ਅਗਿਆਨੀ ਰਹਿਣ ਤੇ ਫਿਰ ਇਹਨਾਂ ਤੇ ਰਾਜ ਕਰੀਏ, ਤੇ ਭੇਡਾਂ ਬੱਕਰੀਆਂ ਦੇ ਉੱਤੇ ਰਾਜ ਕਰਨ ਦੇ ਸੁਪਨੇ ਪਾਲਣੇ, ਬਹੁਤ ਹੀ ਛੋਟਾ ਕਿਰਦਾਰ ਹੈ। ਸਿਹਤਮੰਦ ਵਧੀਆ ਇਨਸਾਨਾਂ ਦੇ ਵਿੱਚ ਰਹਿਣਾ, ਬੁਲੰਦ ਖਿਆਲਾਂ ਦੇ ਇਨਸਾਨਾਂ ਵਿੱਚ ਰਹਿਣਾ, ਤੇ ਉੱਥੇ ਰਾਜ ਨਾਂ ਦਾ ਸ਼ਬਦ ਦੀ ਪਰਿਭਾਸ਼ਾ ਹੀ ਖਤਮ ਹੋ ਜਾਣੀ ਹੈ। ਉੱਥੇ ਕੋਈ ਰਾਜ ਨਹੀਂ ਕਰੂਗਾ, ਰਾਜ ਕਿਉਂ ਕਰਨਾ, ਡੰਡਾ ਕਿਉਂ ਹੋਵੇ, ਬਾਕੀ ਭੀੜਾਂ ਡੰਡੇ ਦੇ ਡਰ ਤੋਂ ਕੰਮ ਕਰਦੀਆਂ ਹੋਣ ਤੁਹਾਡੇ ਮੂਹਰੇ, ਤੇ ਇਹ ਮਾੜੀ ਗੱਲ ਹੈ। ਮੱਧਕਾਲ ਦੇ ਇੱਕ ਯੂਰਪੀਨ ਰਾਈਟਰ ਨੇ ਇੱਕ ਇੰਟਰਵਿਊ ਦੌਰਾਨ, ਗੱਲਬਾਤ ਦੌਰਾਨ ਕਿਹਾ ਸੀ, ਕਹਿੰਦੇ ਤੁਹਾਡੀਆਂ ਨਜ਼ਰਾਂ ਦੇ ਵਿੱਚ ਸਭ ਤੋਂ ਭੈੜਾ ਦ੍ਰਿਸ਼ ਕੀ ਹੈ, ਕਹਿੰਦੇ ਡਰ ਨਾਲ ਕੰਬਦਾ ਹੋਇਆ ਆਦਮੀ। ਨਾਓ ਕਮਿੰਗ ਬੈਕ ਟੂ ਟੂਡੇਜ਼ ਇੰਟਰੋ ਦੈਟ ਆਈ ਹੈਵ ਪ੍ਰਪੇਅਰਡ ਮਾਈ ਸੈਲਫ, ਵਟ ਵੀ ਆਰ ਐਕਚੁਅਲੀ, ਵੀ ਸਬਸਕ੍ਰਾਈਬ ਟੂ ਆਈਡੀਆਜ਼। ਕੋਈ ਕਰਪਟ ਹੈ, ਕੋਈ ਇਮਾਨਦਾਰ ਹੈ, ਕੋਈ ਦੇਸ਼ ਭਗਤ ਹੈ, ਕੋਈ ਗੱਦਾਰ ਹੈ, ਕੋਈ ਕੌਮ ਦਾ ਗੱਦਾਰ ਹੈ ਤੇ ਕੋਈ ਕੌਮ ਪ੍ਰਸਤ ਹੈ, ਕੋਈ ਚੰਗਾ ਆ, ਕੋਈ ਮਾੜਾ ਆ। ਤੇ ਚੰਗਿਆਈ ਦੁਨੀਆਂ ਚ, ਬੁਰਾਈ ਦੁਨੀਆਂ ਚ, ਈਰਖਾ, ਨਫ਼ਰਤ, ਜੈਲਸੀ, ਇਹ ਸਾਰੀਆਂ ਚੀਜ਼ਾਂ ਪਹਿਲਾਂ ਦੀਆਂ ਪਈਆਂ ਨੇ, ਕਪਟ, ਧਰੋਹ, ਵਫ਼ਾਦਾਰੀ, ਇਹ ਸਭ ਕੁਛ ਪਹਿਲਾਂ ਦਾ ਹੀ ਪਿਆ। ਅਸੀਂ ਪੈਦਾ ਹੁੰਦੇ ਹਾਂ, ਇਹਨਾਂ ਚੋਂ ਕਿਸੇ ਇੱਕ ਆਈਡੀਆ ਨੂੰ ਸਬਸਕ੍ਰਾਈਬ ਕਰ ਲੈਂਦੇ ਹਾਂ, ਕਿਸੇ ਇੱਕ ਆਈਡੀਆ ਨੂੰ ਪਰਨਾਏ ਜਾਂਦੇ ਹਾਂ, ਕਿਸੇ ਇੱਕ ਆਈਡੀਆ ਨੂੰ ਸਮਰਪਿਤ ਹੋ ਜਾਂਦੇ ਹਾਂ, ਫਿਰ ਅਸੀਂ ਇਮਾਨਦਾਰੀ ਦੇ ਨਾਲ ਜ਼ਿੰਦਗੀ ਗੁਜ਼ਾਰ ਦਿੰਦੇ ਹਾਂ ਜਾਂ ਬੇਈਮਾਨੀ ਦੇ ਨਾਲ ਜ਼ਿੰਦਗੀ ਗੁਜ਼ਾਰ ਦਿੰਦੇ ਹਾਂ। ਇਮਾਨਦਾਰੀ ਤੇ ਬੇਈਮਾਨੀ ਪਈ ਰਹਿੰਦੀ ਹੈ, ਅਸੀਂ ਆ ਕੇ ਬਸ ਉਹ ਲਿਬਾਸ ਪਹਿਨਣਾ ਹੁੰਦਾ। ਇੱਕ ਨਾਟਕ ਵਾਸਤੇ ਜਿਵੇਂ ਸਟੇਜ ਸਜੀ ਹੈ ਕਿ ਹਰ ਕਿਸੇ ਨੇ ਆ ਕੇ ਆਪੋ ਆਪਣੇ ਰੋਲ ਭੂਮਿਕਾ ਮੁਤਾਬਕ ਕੱਪੜੇ ਪਾਉਣੇ ਆ, ਤੁਸੀਂ ਹਰੇ ਪੀਲੇ ਰੰਗ ਦੇ, ਕੋਈ ਚੋਲਾ, ਕੋਈ ਕੋਟ ਪੈਂਟ, ਕੋਈ ਸਲਵਾਰ ਕਮੀਜ਼, ਕੋਈ ਜੀਨ, ਕੋਈ ਸ਼ਰਟ, ਕੋਈ ਸ਼ਾਰਟਸ, ਅਸੀਂ ਉਸ ਤਰ੍ਹਾਂ ਦੇ ਕੱਪੜੇ ਆਪਣੀ ਰੂਹ ਦੀ ਤਬੀਅਤ ਦੇ ਮੁਤਾਬਕ ਚੁਣ ਕੇ ਪਹਿਨ ਲੈਂਦੇ ਹਾਂ ਤੇ ਉਹ ਜਿਹੀ ਬਣ ਜਾਂਦੇ ਹਾਂ। ਤੇ ਗਲਤੀ ਕੀ ਹੁੰਦੀ ਹੈ ਕਿ ਉਸੇ ਪਹਿਰਾਵੇ ਦੇ ਨਾਲ ਉਸ ਵਿਅਕਤੀ ਨੂੰ ਜੋੜ ਲੈਂਦੇ ਹਾਂ। ਬੁਰਾਈ ਦੁਨੀਆਂ 'ਚ ਪਹਿਲਾਂ ਦੀ ਹੋਈ ਹੈ। ਬੰਦਾ ਤਾਂ ਇੱਥੇ ਕਿੰਨਾ ਕੁ ਚਿਰ ਆਉਂਦਾ, 35-40 ਸਾਲ, 50 ਸਾਲ, ਇੰਨੇ ਕੁ ਗੁਜ਼ਾਰਦਾ ਤੇ ਉਹ ਚੱਲਿਆ ਜਾਂਦਾ। ਹੁਣ ਬੁਰੇ ਬੰਦੇ ਆਈ ਗਏ, ਅਸੀਂ ਬੁਰੇ ਬੰਦਿਆਂ ਨੂੰ ਮਾਰ ਦਿੰਦੇ ਹਾਂ। ਬੁਰੇ ਬੰਦੇ ਨੂੰ ਮਾਰਿਆਂ ਕੁਛ ਨਹੀਂ ਹੋਣਾ, ਕਿਉਂਕਿ ਬੰਦਾ ਮਰ ਜਾਂਦਾ, ਕੱਪੜੇ ਲਾ ਕੇ ਆਪਾਂ ਦੂਜੇ ਦੇ ਪਵਾ ਲੈਂਦੇ ਹਾਂ। ਹੁਣ ਜੇ ਆਪਾਂ ਰਾਜ ਕਰਨਾ ਹੋਵੇ ਤਾਂ ਬਿਲਕੁਲ ਉਹ ਪ੍ਰਬੰਧ ਪਿਆ। ਰਾਜ ਕਰਨ ਲਈ ਲੋਕ ਅਗਿਆਨੀ ਹੋਣੇ ਚਾਹੀਦੇ ਆ, ਉਹਨਾਂ ਨੂੰ ਅਗਿਆਨੀ ਰੱਖਣ ਦੇ ਤਰੀਕੇ ਵੀ ਉਵੇਂ ਹੀ ਨੇ। ਅਸੀਂ ਚੁੱਪ ਕਰਕੇ ਉਹੀ ਫਾਰਮੂਲਿਆਂ ਨੂੰ ਫਾਲੋ ਕਰਨ ਲੱਗ ਜਾਂਦੇ ਹਾਂ। ਕੰਮ ਕਾਰ ਕਰਨਾ ਹੋਵੇ, ਧੋਖਾ ਕਰਨਾ ਹੋਵੇ, ਧੋਖੇ ਦੀਆਂ ਵਸੀਲਾਂ ਵੀ ਉਵੇਂ ਪਈਆਂ ਨੇ। ਜਿੰਨੀ ਮਰਜ਼ੀ ਸਲਾਹ ਲੈ ਲਓ, ਤੁਸੀਂ ਚੰਗੇ ਬਣਨਾ ਹੋਵੇ ਚੰਗੇ ਬਣਨ ਦਾ ਵੀ ਮਾਲ ਪਿਆ, ਸਭ ਕੁਝ ਤੁਹਾਡੀ ਆਪਣੀ ਚੋਇਸ ਦੇ ਉੱਪਰ ਨਿਰਭਰ ਕਰਦਾ ਤੇ ਸਿਰਫ ਤੇ ਸਿਰਫ ਇਹ ਚੀਜ਼ਾਂ ਵਿੱਚੋਂ ਕਿਹੜੀ ਪੁਸ਼ਾਕ ਪਾਉਣੀ ਆ ਉਹਦਾ ਨਖੇੜਾ ਕਰਨਾ ਆ ਜ਼ਹਿਨੀਅਤ ਨੇ, ਕੌਨਸ਼ੀਅਸਨੈਸ ਨੇ। ਜਦੋਂ ਕੌਨਸ਼ੀਅਸਨੈਸ ਤਿਆਰ ਹੋਗੀ ਫਿਰ ਸਾਰਾ ਕੁਝ ਹੋ ਜਾਊਗਾ। ਬੱਚਿਆਂ ਨੂੰ ਸਫਲ ਬਣਨ ਦੇ ਤਰੀਕੇ ਅਸੀਂ ਉਹਨਾਂ ਦੇ ਕੰਨਾਂ 'ਚ ਫੂਕ ਮਾਰ ਕੇ ਦੱਸਦੇ ਹਾਂ ਵੀ ਕਿਸੇ 'ਤੇ ਭਰੋਸਾ ਨਾ ਕਰੀ, ਕਿਸੇ ਨੂੰ ਪੈਸੇ ਨਾ ਦੇਈ, ਲੈ ਕੇ ਭਾਵਾਂ ਮੋੜੀ ਨਾ, ਫੋਨ ਨਹੀਂ ਚੱਕਣਾ। ਘਰੇ ਬੱਚੇ ਦੇ ਮੂਹਰੇ ਕਹਿ ਦਾਂਗੇ ਵੀ ਜੇ ਫੋਨ ਆਇਆ ਤਾਂ ਫੋਨ ਨਹੀਂ ਚੱਕਣਾ, ਤੇ ਕਹਿ ਦਿਓ ਵੀ ਪਾਪਾ ਘਰੇ ਨਹੀਂ ਮੰਮੀ ਘਰੇ ਨਹੀਂ। ਅਸੀਂ ਉਹ ਸਾਰੀਆਂ ਤਬੀਅਤਾਂ ਇੱਕ ਦੂਜੇ ਨੂੰ ਆਉਂਦੇ ਸਮਿਆਂ 'ਚ ਦਿੰਦੇ ਹੀ ਰਹਿੰਦੇ ਹਾਂ। ਲੋੜ ਜਿਹੜੀ ਹੈ ਧਿਆਨ ਦੇਣ ਦੀ ਉਹ ਇਹ ਹੈ ਕਿ ਇਹ ਜਿਹੜੇ ਵਿਚਾਰ ਨੇ ਨਾ, ਇਹ ਲੜਾਈ ਵਿਚਾਰਾਂ ਦੀ ਹੈ ਪਰ ਬਹੁਤੀ ਵਾਰ ਸਰੀਰਾਂ 'ਤੇ ਕੇਂਦਰਿਤ ਹੁੰਦੀ ਹੈ। ਬੰਦੇ ਦਾ ਦੋਸ਼ ਹੋਊਗਾ, ਬੰਦੇ ਨੂੰ ਮਾਰਤਾ, ਕਿਸੇ ਨੇ ਅੱਤਵਾਦੀ ਕਹਿ ਕੇ ਮਾਰਤਾ, ਕਿਸੇ ਨੇ ਕਿਸੇ ਨੂੰ ਕੌਮ ਪ੍ਰਸਤ ਕਹਿ ਕੇ ਫਾਂਸੀ ਤੇ ਲਾਤਾ। ਬੰਦੇ ਮਰਦੇ ਰਹਿੰਦੇ ਨੇ, ਆਜ਼ਾਦੀ ਦੇ ਵਿੱਚ ਵੀ ਦੇਖ ਲਓ ਤੁਸੀਂ, ਗੁਲਾਮੀ ਦੇ ਵਿੱਚ ਵੀ ਦੇਖ ਲਓ, ਚੰਗੇ ਤੇ ਬੁਰੇ ਵਿਚਾਰ ਨੂੰ ਅਪਣਾਉਣ ਵਾਲੇ ਬੰਦੇ ਆਉਂਦੇ ਹੀ ਰਹਿੰਦੇ ਨੇ। ਮੁੱਕਦੀ ਗੱਲ ਇਹ ਹੈ ਕਿ ਮੈਂ ਹਿੰਦੁਸਤਾਨ ਦੀ ਜੰਗੀ ਆਜ਼ਾਦੀ ਦੇ ਹਿਸਾਬ ਨਾਲ ਸਿਰਫ ਇਨਕਲਾਬੀ ਨੁਕਤਾ ਨਜ਼ਰੀਏ ਤੋਂ ਇਹ ਗੱਲ ਕਹਿ ਸਕਦਾ ਕਿ ਬ੍ਰਿਟਿਸ਼ ਸਾਮਰਾਜ ਦੇ ਮਾਰਿਆਂ ਫਾਂਸੀ ਲਾਇਆ ਭਗਤ ਸਿੰਘ ਦੇ ਵਿਚਾਰ ਨਹੀਂ ਮਰੇ, ਤੇ ਭਗਤ ਸਿੰਘ ਹੋਰਾਂ ਵੱਲੋਂ ਸਾਂਡਰਸ ਦਾ ਕਤਲ ਕੀਤੇ ਜਾਣ ਨਾਲ ਅੱਜ ਵੀ ਬ੍ਰਿਟਿਸ਼ ਸਾਮਰਾਜ ਦੀ ਤਾਕਤ ਤੇ ਕੋਈ ਫਰਕ ਨਹੀਂ ਪਿਆ। ਕਹਿੰਦੇ ਆ ਵੀ ਪ੍ਰਿੰਸ ਚਾਰਲਸ ਨੂੰ ਕੈਂਸਰ ਹੈ ਪ੍ਰੋਸਟੇਟ ਦਾ, ਤੇ ਦੇਖਾਂਗੇ ਕੀ ਹੈ ਤੇ ਕਿਵੇਂ ਹੈ। ਉਹਦੀ ਵੀ ਕਹਿੰਦੇ ਬੜੇ ਦੇਸ਼ਾਂ ਦੇ ਵਿੱਚ ਅਰਦਾਸਾਂ ਪ੍ਰਾਰਥਨਾਵਾਂ ਦੁਆਵਾਂ ਕੀਤੀਆਂ ਜਾ ਰਹੀਆਂ ਨੇ ਕਿ ਅੱਲਾ ਰੱਬ ਵਾਹਿਗੁਰੂ ਉਹਨਾਂ ਨੂੰ ਲੰਮੀ ਉਮਰ ਬਖਸ਼ੇ, ਤੇ ਵਾਹਿਗੁਰੂ ਨੇ ਬਖਸ਼ ਵੀ ਦੇਣੀ ਹੈ ਕਿਉਂਕਿ ਅਰਦਾਸਾਂ ਕਰਨ ਵਾਲੇ ਕਰ ਰਹੇ ਆ। ਏਦਾਂ ਹੀ ਲੱਗਦਾ ਆਪਾਂ ਨੂੰ ਅੱਲਾ ਨੇ ਵੀ ਤੌਫੀਕ ਬਖਸ਼ ਦੇਣੀ ਹੈ ਕਿ ਹਾਂ ਲੰਬੀ ਉਮਰ ਚਾਹੀਦੀ ਹੈ ਤੇ ਹੋਣੀ ਚਾਹੀਦੀ ਕਿ ਅੱਲਾ ਹਿਸਾਬ ਨਹੀਂ ਕਰੇਗਾ। ਪਤਾ ਨਹੀਂ ਕਰਦਾ ਆ ਕਿ ਨਹੀਂ ਕਰਦਾ। ਅੱਲਾ ਬੰਦਿਆਂ ਵਾਂਗੂ ਸੋਚਦਾ ਹੈ ਕਿ ਬੰਦੇ ਅੱਲਾ ਵਾਂਗੂ ਸੋਚਣ ਵਾਲੇ ਬਣ ਜਾਣ। ਮੈਂ ਇਹਦੇ ਤੇ ਵੀ ਕੋਈ ਟਿੱਪਣੀ ਨਹੀਂ ਕਰਾਂਗਾ। ਇੰਨੀਆਂ ਉਲਝਣਾਂ ਦੇ ਵਿੱਚੋਂ ਮੈਨੂੰ ਆਪਣੇ ਆਪ ਦੇ ਵਿੱਚ ਪਤਾ ਹੈ ਕਿ ਜਿਹੜਾ ਰਾਹ ਠੀਕ ਹੈ ਉਹ ਤੇ ਚਲਾਉਣਾ ਬਹੁਤ ਔਖਾ ਆ, ਤੇ ਉਹਦੇ ਵਿੱਚ ਬਹੁਤੀਆਂ ਭੀੜਾਂ ਦਾ ਸਮਰਥਨ ਨਹੀਂ ਮਿਲ ਸਕਦਾ। ਇਕੱਲੇ ਰਹਿਣਾ ਸਿੱਖਣਾ ਪਊਗਾ, ਇਕੱਲੇ ਰਹਿਣਾ ਇਕੱਲੇ ਕੰਮ ਕਰਨਾ ਬਹੁਤ ਜ਼ਰੂਰੀ ਹੈ। ਜਾਂ ਫਿਰ ਤੁਸੀਂ ਉਹ ਆਈਡੀਆ ਲੈ ਲਓ ਜਿਹੜੇ ਜਨਤਾ ਦੇ ਵਿੱਚ ਚੱਲਦੇ ਆ, ਜਾਂ ਤਾਂ ਵੈਸੇ ਹੀ ਬਣ ਜਾਓ ਜੈਸੇ ਹੈ ਸਭੀ, ਜਾਂ ਫਿਰ ਉਹ ਬਾਤ ਕਰੋ ਜੋ ਦੇਖੇਂਗੇ ਸਭੀ, ਠੀਕ ਹੈ। ਤੇ ਇਹ ਵੀ ਕਿਸੇ ਦੇ ਹੱਥ 'ਚ ਨਹੀਂ ਹੁੰਦਾ ਕਿ ਲੈ ਅੱਜ ਵੱਡੇ ਬਣ ਜਾਈਏ। ਫਿਦੋਰ ਦੋਸਤੋਵਸਕੀ ਦਾ ਨੋਵਲ ਹੈ ਦ ਈਡੀਅਟ, ਦੋ ਭਾਗਾਂ ਦੇ ਵਿੱਚ ਕੋਈ 650-700 ਸਫ਼ੇ ਦਾ ਬੜੇ ਕਮਾਲ ਦਾ ਨੋਵਲ ਹੈ। ਉਹਦੇ ਵਿੱਚ ਇੱਕ ਜਗ੍ਹਾ ਤੇ ਨਹੀਂ, ਉਹਦੇ 'ਚ ਨਹੀਂ ਕਹਿੰਦਾ, ਉਹਦੀ ਇੱਕ ਹੋਰ ਕਹਾਣੀ ਹੈ ਆਈ ਬਿਲੀਵ ਵਾਈਟ ਨਾਈਟਸ ਨਹੀਂ ਕਹਿੰਦਾ, ਉਹ ਅਜੀਬ ਆਦਮੀ ਦਾ ਸੁਪਨਾ ਆ, ਦ ਡ੍ਰੀਮ ਆਫ ਅ ਰਿਡੀਕੁਲਸ ਮੈਨ, ਯਾਰ ਉਹ ਵਾਲੀ ਕਹਾਣੀ 'ਚ ਉਹਨੇ ਇਹ ਗੱਲ ਕਹੀ ਹੈ ਕਿ ਬਹੁਤ ਵੱਡੀ ਤਕਲੀਫ 'ਚੋਂ ਲੰਘਣਾ ਪੈਂਦਾ ਜਦੋਂ ਕਿਸੇ ਨੂੰ ਸੱਚਾਈ ਦਾ ਪਤਾ ਲੱਗ ਜੇ ਪਰ ਉਹਦਾ ਸਮਾਜ ਉਸ ਸੱਚਾਈ ਨੂੰ ਪ੍ਰਵਾਨ ਨਾ ਕਰਨਾ ਚਾਹੁੰਦਾ ਹੋਵੇ, ਜਿਵੇਂ ਗੈਲੀਲੀਓ ਦੇ ਨਾਲ ਹੋਇਆ। ਗੈਲੀਲੀਓ ਨੂੰ ਜਦੋਂ ਪਤਾ ਲੱਗਿਆ ਕਿ ਧਰਤੀ ਸੂਰਜ ਦੁਆਲੇ ਗੇੜੇ ਮਾਰਦੀ ਹੈ ਤਾਂ ਧਰਮ ਤੇ ਸਮਾਜ ਦੋਨੇ ਹੀ ਉਹਦੇ ਵੈਰੀ ਬਣ ਗਏ ਸੀ। ਅੱਜ ਸਾਰੇ ਮੰਨੀ ਬੈਠੇ ਆ ਕਿ ਧਰਤੀ ਸੂਰਜ ਦੇ ਦੁਆਲੇ ਚੱਕਰ ਮਾਰਦੀ ਹੈ, ਤੇ ਅੱਜ ਦੇ ਜ਼ਮਾਨੇ ਦੇ ਪੌਪ ਨੇ ਵੀ ਮੁਆਫ਼ੀ ਮੰਗ ਲਈ ਕਿ ਨਹੀਂ ਗੈਲੀਲੀਓ ਸਹੀ ਸੀ ਪਰ ਉਹਨੂੰ ਸਜ਼ਾ ਗਲਤ ਦਿੱਤੀ ਗਈ। ਪਰ 400 ਸਾਲ ਨਿਕਲ ਗਿਆ, ਗੈਲੀਲੀਓ ਦਾ ਕੀ ਬਣਿਆ? ਅਸਲ 'ਚ ਸਵਾਲ ਇਹ ਨਹੀਂ ਹੈ ਕਿ ਗੈਲੀਲੀਓ ਦਾ ਕੀ ਬਣਿਆ, ਸਵਾਲ ਇਹ ਹੈ ਕਿ ਗੈਲੀਲੀਓ ਨੇ ਆਪਣੀ ਕੁਰਬਾਨੀ ਕਰਦਿਆਂ ਹੋਇਆਂ ਵੀ ਨਾਲ ਦੀ ਨਾਲ ਲੋਕਾਂ ਨੂੰ ਸਿੱਧੇ ਪਾਉਣ ਦਾ ਰਸਤਾ ਦੱਸਦਾ ਸੀ ਕਿ ਭਾਈ ਜੋ ਦਿਖਾਈ ਦਿੰਦਾ ਉਹ ਸੱਚ ਨਹੀਂ, ਤੇ ਜੋ ਸੱਚ ਹੈ ਉਹਨੂੰ ਦੇਖਣ ਲਈ ਤੁਹਾਨੂੰ ਅੱਖਾਂ ਨਹੀਂ ਚਾਹੀਦੀਆਂ, ਵਿਜ਼ਡਮ ਚਾਹੀਦੀ ਹੈ। ਗਿਆਨ ਇੰਦਰੀਆਂ ਸਾਰਿਆਂ ਦੇ ਕੋਲ ਹੀ ਹੈ ਪਰ ਇਹ 5 ਗਿਆਨ ਇੰਦਰੀਆਂ ਦਾ ਨਿਰੰਤਰ ਐਨਾਲਿਸਿਸ ਕਰਨ ਤੋਂ ਬਾਅਦ ਤੁਸੀਂ ਵਿਜ਼ਡਮ ਤੱਕ ਪਹੁੰਚਦੇ ਹੋ, ਜਿਹਨੂੰ ਫਿਰ ਛਠਾ ਨੇਤਰ, ਸੱਤਵਾਂ ਨੇਤਰ, ਦਸਵਾਂ ਨੇਤਰ, ਪਤਾ ਨਹੀਂ ਕਿੰਨਵਾਂ ਵੈਸੇ ਤੀਜਾ ਵੀ ਕਹਿ ਦਿੰਦੇ ਆ, ਪਰ ਉਹ 6th ਸੈਂਸ ਦੇ ਰੂਪ ਵਿੱਚ ਡਿਵੈਲਪ ਹੁੰਦਾ ਜਿਹਨੂੰ ਵਿਜ਼ਡਮ ਤੇ ਸਿਆਣਪ ਕਹਿੰਦੇ ਆ। ਹਰ ਜਾਣਕਾਰੀ ਤੁਹਾਨੂੰ ਸਿਆਣਾ ਨਹੀਂ ਬਣਾਉਂਦੀ। ਨਿਰੰਤਰ ਜਾਣਕਾਰੀਆਂ ਦੀ ਤਫਸੀਲ ਦੇ ਨਾਲ ਮੁਤਾਲਿਆ ਕੀਤਾ ਜਾਵੇ, ਉਹਨਾਂ ਦਾ ਐਨਾਲਿਸਿਸ ਕੀਤਾ ਜਾਵੇ, ਅਧਿਐਨ ਕੀਤਾ ਜਾਵੇ, ਤੁਲਨਾ ਕੀਤੀ ਜਾਵੇ, ਫੇਰ ਕਿਤੇ ਜਾ ਕੇ ਸਿਆਣਪ ਤੁਹਾਡੇ ਉੱਤੇ ਬਖਸ਼ਿਸ਼ ਕਰ ਸਕਦੀ ਹੈ। ਸੋ ਆਹ ਤਾਂ ਇੱਕ ਗੱਲ ਜ਼ਰੂਰੀ ਸੀ ਜਿਹੜੀ ਆਪਾਂ ਕਰ ਲਈ, ਆਪ ਹੀ ਘੜੀ ਹੈ। ਤੇ ਇੱਕ ਕਿਸੇ ਨੇ ਲਿਖਿਆ, ਕਹਿੰਦੇ ਬੀ ਇਟ ਆਈਡੀਆਜ਼, ਆਈਡੀਅਲਜ਼ ਔਰ ਆਈਡੋਲਸ, ਦੇ ਆਲ ਲੀਡ ਸਾਊਂਡਿੰਗ ਜੈਂਟਲੀ ਸਟ੍ਰਾਈਕ ਵਿਦ ਅ ਹੈਮਰ, ਅ ਹੋਲੋ ਸਾਊਂਡ ਕਨਫਰਮਸ ਦੀ ਐਮਟੀਨੈਸ ਵਿਦ ਇਨ। ਕਹਿੰਦੇ ਚਾਹੇ ਵਿਚਾਰ ਹੋਣ, ਚਾਹੇ ਅਸੂਲ ਹੋਣ, ਚਾਹੇ ਮੂਰਤੀਆਂ ਤੇ ਚਾਹੇ ਘੰਟੀਆਂ, ਇਹਨਾਂ ਨੂੰ ਵੀ ਖੜਕਾਉਣਾ ਪੈਂਦਾ ਘੰਟੀਆਂ ਵਾਂਗੂ, ਹਥੌੜੇ ਵਾਂਗ, ਤੇ ਜੇ ਅੰਦਰੋਂ ਖਾਲੀ ਹੋਣਗੇ ਤਾਂ ਇਹਨਾਂ ਦੀ ਟੁਣਕਾਰ ਤੋਂ ਪਤਾ ਲੱਗ ਜੂਗਾ ਕਿ ਇਹ ਕਿੰਨੇ ਖਾਲੀ ਹੈ। ਬਸ ਆਪਣੇ ਆਪ ਨੂੰ ਟੁਣਕਾਰਦੇ ਰਹੋ। ਤੇ ਅੱਜ ਆਪਾਂ ਖ਼ਬਰਾਂ ਦਾ ਐਨਾਲਿਸਿਸ ਕਰਕੇ ਬਿਲਕੁਲ ਬੋਰ ਨਹੀਂ ਕਰਨਾ, ਕੱਲ ਨੂੰ ਕਰ ਲਾਂਗੇ, ਆਪਾਂ ਕਿਹੜਾ ਖਹਿੜਾ ਛੱਡਿਆ ਹਜੇ। ਅੱਜ ਅਸੀਂ ਪਾਕਿਸਤਾਨ ਦੇ ਸੂਰਤ ਹਾਲਾਤ ਦੇ ਉੱਤੇ ਗੱਲ ਕਰਨੀ ਹੈ। ਤੇ 8 ਫਰਵਰੀ ਨੂੰ ਪਾਕਿਸਤਾਨ ਵਿੱਚ ਕੌਮੀ ਚੋਣਾਂ ਹੋਣ ਜਾ ਰਹੀਆਂ ਨੇ, ਇਸ ਮੁਤਲਕ ਅਸੀਂ ਅੱਜ ਗੱਲਬਾਤ ਕਰਾਂਗੇ ਪ੍ਰੋਗਰਾਮ ਦੇ ਇਸ ਪਹਿਲੇ ਹਿੱਸੇ ਦੇ ਦੌਰਾਨ ਇਸ ਗੀਤ ਤੋਂ ਬਾਅਦ। ਤੇ ਪਾਕਿਸਤਾਨ ਤੋਂ ਸਾਡੇ ਨਾਲ ਸਾਡੇ ਮਹਿਮਾਨ ਜੁੜਨਗੇ ਮੁਹੰਮਦ ਜ਼ੋਹਰ ਸਾਹਿਬ, ਤੇ ਅਸੀਂ ਉਨ੍ਹਾਂ ਨਾਲ ਅੱਜ ਦੀ ਇਹ ਗੱਲਬਾਤ ਤੋਰਾਂਗੇ। ਤੇ ਬਾਕੀ ਰਹੀ ਗੱਲ ਦੂਜੇ ਹਿੱਸੇ ਦੀ, ਤੇ ਦੂਜੇ ਹਿੱਸੇ ਵਿਚ ਜਸਵਿੰਦਰ ਸਾਲ ਸਾਹਿਬ ਜੁੜਨਗੇ, ਤੇ ਅਸੀਂ ਕੈਨੇਡੀਅਨ ਪੋਲੀਟਿਕਸ ਦੇ ਹਵਾਲੇ ਨਾਲ ਕੁਝ ਇਕ ਗੱਲਾਂ ਕਰਾਂਗੇ। ਸੋ ਮੁਹੰਮਦ ਅਲੀ ਜ਼ੋਹਰ ਸਾਹਿਬ ਸਾਡੇ ਪਹਿਲੇ ਹਿੱਸੇ ਦੇ ਮਹਿਮਾਨ, ਤੇ ਦੂਜੇ ਹਿੱਸੇ ਵਿਚ ਥੈਂਕ ਯੂ ਤੇ ਦੂਜੇ ਹਿੱਸੇ ਦੇ ਵਿਚ ਅਸੀਂ ਗੱਲਬਾਤ ਕਰਾਂਗੇ ਜਸਵਿੰਦਰ ਸਾਲ ਸਾਹਿਬ ਦੇ ਨਾਲ। ਤੇ ਜੇਕਰ ਪ੍ਰੋਗਰਾਮ ਰੇਡੀਓ ਦੀ ਫ੍ਰੀਕੁਐਂਸੀ ਦੇ ਜ਼ਰੀਏ ਸੁਣਨ ਚ ਕੋਈ ਸਮੱਸਿਆ ਆਉਂਦੀ ਹੋਵੇ ਤਾਂ 647-872-4900 ਤੇ ਫੋਨ ਨੰਬਰ ਮਿਲਾਓ, ਤੇ ਤੁਸੀਂ ਫੋਨ ਦੇ ਜ਼ਰੀਏ ਰੇਡੀਓ ਸਿੱਧਾ ਸੁਣ ਸਕਦੇ ਹੋ। 416-620-1778 ਸਟੂਡੀਓ ਦਾ ਨੰਬਰ ਹੈ, ਪਰ ਮੈਂ ਬੇਨਤੀ ਕਰਾਂਗਾ ਕਿ ਮੈਂ ਵਟਸਐਪ ਦੇ ਜ਼ਰੀਏ ਪਹਿਲੀ ਕਾਲ ਲੈਣ ਦਾ ਟਰਾਇਲ ਕਰਾਂਗੇ। ਜੇ ਕਿਸੇ ਨੂੰ ਕੋਈ ਕਾਲ ਕਰਨੀ ਹੋਈ ਤਾਂ ਸਰਬਤ ਜੀ ਵੀ ਸਟੂਡੀਓ ਤੋਂ ਤੁਸੀਂ ਮੇਰਾ ਸੈੱਲ ਨੰਬਰ ਲੈ ਲਿਓ, ਮੈਂ ਇੱਥੇ ਵੀ ਬੋਲ ਦਿੰਦਾ 780-243-7033 780-243-7033 ਮੇਰਾ ਕੈਨੇਡੀਅਨ ਸੈੱਲ ਫੋਨ ਨੰਬਰ ਹੈ, ਤੁਸੀਂ ਉਹਦੇ ਤੇ ਵਟਸਐਪ ਜ਼ਰੀਏ ਮੈਨੂੰ ਸੰਪਰਕ ਕਰੋ। ਸਾਡੇ ਪ੍ਰੋਗਰਾਮ ਦੇ ਵਿਚ ਕਮਰਸ਼ੀਅਲਸ ਦੇਣੇ ਹੋਣ, ਸਪਾਂਸਰਸ਼ਿਪ ਦੇਣੀ ਹੋਵੇ ਤਾਂ ਸ਼ਾਜ਼ੀਆ ਮਲਿਕ ਸਾਡੇ ਸੇਲਸ ਰੈਪ੍ਰੈਜੈਂਟੇਟਿਵ ਨੇ, 647-242-4746 647-242-4746 ਸ਼ਾਜ਼ੀਆ ਜੀ ਦਾ ਫੋਨ ਨੰਬਰ ਹੈ, ਤੁਸੀਂ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹੋ। ਤੇ ਹੁਣ ਵਿਦਾਊਟ ਐਨੀ ਫਰਦਰ ਡਿਲੇ ਪਹਿਲਾਂ ਇੱਕ ਗੀਤ ਸੁਣੀਏ ਤੇ ਫਿਰ ਅੱਗੇ ਗੱਲਾਂ ਬਾਤਾਂ ਕਰਦੇ ਹਾਂ।
ਮੇਰੇ
ਓ ਅੱਜ ਤਾਂ ਕਮਾਲ ਹੀ ਹੋ ਗਈ ਘਰ ਵਾਲੀ ਕਹਿੰਦੀ ਕਿਚਨ ਚ ਰੋਟੀ ਉਦੋਂ ਹੀ ਬਣੂ ਜਦੋਂ ਨਵੇਂ ਅਪਲਾਈਂਸਿਸ ਆਉਣਗੇ ਮੈਂ ਗਿਆ ਲਾਈਨਿਕ ਗੱਲ ਉਸੇ ਵੇਲੇ ਗੱਡੀ ਚੱਕੀ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਮੂਹਰੇ ਲਿਜਾ ਖੜੀ ਕਰਤੀ
ਜੀ ਹਾਂ ਇੰਨਾ ਹੀ ਸੌਖਾ ਹੈ ਆਪਣੀ ਕਿਚਨ ਨੂੰ ਇੱਕ ਨਵਾਂ ਰੂਪ ਦੇਣਾ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ ਸਾਰੇ ਹਾਊਸਹੋਲਡ ਅਪਲਾਈਂਸਿਸ ਮਿਲਣਗੇ ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ ਫ੍ਰਿਜ ਸਟੋਵ ਡਿਸ਼ਵਾਸ਼ਰ ਲਾਂਡਰੀ ਸੈੱਟ ਜੋ ਮਰਜ਼ੀ ਲੈ ਜਾਓ 801 ਗੋਵੇ ਡਰਾਈਵ ਨੀਅਰ ਚਕੂਜ਼ੀ 905-450-2828 ਅਗਰ ਤੁਸੀਂ ਮਲਟੀ ਸਟੋਰਿੰਗ ਬਿਲਡਿੰਗ ਖਰੀਦਣ ਦੇ ਚਾਹਵਾਨ ਹੋ ਤਾਂ ਫੇਰ ਹੁਣੇ ਕੰਟੈਕਟ ਕਰੋ ਮਯੰਕ ਜੀ ਨੂੰ ਜੋ ਕਿ ਤੁਹਾਨੂੰ 10% ਡਾਊਨ ਪੇਮੈਂਟ ਤੇ ਫਾਈਨੈਂਸ਼ੀਅਲ ਸਪੋਰਟ ਕਰ ਸਕਦੇ ਨੇ ਤੇ ਇਸ ਤੋਂ ਇਲਾਵਾ ਪ੍ਰਾਪਰਟੀ CMHC ਅਪਰੂਵਡ ਹੋਵੇਗੀ ਤੇ ਇਸ ਦੇ ਨਾਲ ਹੀ ਨਾਲ ਇਸ ਪ੍ਰਾਪਰਟੀ ਦੀ ਅਮੋਰਟਾਈਜ਼ੇਸ਼ਨ 40 ਸਾਲ ਤੱਕ ਵੀ ਸੰਭਵ ਹੈ ਫਿਰ ਦੇਰ ਨਾ ਕਰੋ ਜਲਦੀ ਹੀ ਕੰਟੈਕਟ ਕਰੋ ਮਯੰਕ ਜੀ ਨੂੰ 647-702-2023 ਜਾਂ ਫਿਰ 647-472-4141
ਇਹ ਫਾਰਮੇਸੀ ਤੇ ਛੇਤੀ ਨਾਲ ਕੀਤਾ ਗਿਆ ਇੱਕ ਅਸੈਸਮੈਂਟ ਹੈ। ਇਹ 2018 ਤੋਂ ਹੁਣ ਤੱਕ 80,000 ਤੋਂ ਵੱਧ ਨਰਸਾਂ ਦੀ ਭਰਤੀ ਹੈ। ਇਹ ਦੇਖਭਾਲ ਹੈ ਜਦੋਂ ਅਤੇ ਜਿੱਥੇ ਤੁਹਾਨੂੰ ਇਸ ਦੀ ਲੋੜ ਹੋਵੇ। ontario.ca/yourhealth ਤੇ ਜਾ ਕੇ ਉਹ ਸਾਰੇ ਤਰੀਕੇ ਵੇਖੋ ਜਿਨ੍ਹਾਂ ਰਾਹੀਂ ਅਸੀਂ ਤੁਹਾਨੂੰ ਦੇਖਭਾਲ ਨਾਲ ਜੋੜ ਰਹੇ ਹਾਂ। ਇਸ ਦੀ ਅਦਾਇਗੀ ਓਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
ਅਗਰ ਤੁਸੀਂ ਆਪਣੇ ਘਰ ਤੇ ਆਫਿਸ ਨੂੰ ਖੂਬਸੂਰਤ ਬਣਾਉਣਾ ਚਾਹੁੰਦੇ ਹੋ ਤਾਂ ਫਿਰ ਅੱਜ ਹੀ ਕੰਟੈਕਟ ਕਰੋ ਯੂਨੀਕ ਸਾਇੰਸ ਵਾਲਿਆਂ ਨੂੰ 647-527-4482 ਡਿਜ਼ਾਈਨਸ ਵੇਖਣ ਦੇ ਲਈ ਤੁਸੀਂ ਉਹਨਾਂ ਦੀ ਵੈਬਸਾਈਟ ਤੇ ਵੀ ਵਿਜ਼ਿਟ ਕਰ ਸਕਦੇ ਹੋ www.uniquescience.ca
You're listening to the current affairs with Ramanjit Sidhu
ਦ ਕਰੰਟ ਅਫੇਅਰਸ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਹੁਣ ਅਸੀਂ ਪਾਕਿਸਤਾਨ ਦੀ ਇਲੈਕਸ਼ਨ ਦੇ ਬਾਰੇ ਗੱਲਬਾਤ ਕਰਾਂਗੇ ਤੇ ਮੇਰੇ ਨਾਲ ਸਾਡੇ ਮਹਿਮਾਨ ਜੁੜਨਗੇ। ਉਸ ਤੋਂ ਪਹਿਲਾਂ ਇੱਕ ਸੂਚਨਾ ਮਯੰਕ ਭਟਨਾਗਰ ਜੀ ਦੇ ਵੱਲੋਂ ਕਿ ਮਲਟੀ ਸਟੋਰੀ ਬਿਲਡਿੰਗ ਜੇਕਰ ਤੁਸੀਂ ਖਰੀਦਣੀ ਚਾਹੁੰਦੇ ਹੋ ਤਾਂ ਫਾਈਨੈਂਸਿੰਗ ਦੀਆਂ ਸੇਵਾਵਾਂ ਇਨ੍ਹਾਂ ਵੱਲੋਂ ਮਿਲਦੀਆਂ ਨੇ। 10% ਡਾਊਨ ਪੇਮੈਂਟ ਦੇ ਕੇ ਤੁਸੀਂ ਇਹ ਪ੍ਰਾਪਰਟੀ ਲੈ ਸਕਦੇ ਹੋ ਜਿਹੜੀ CMCH ਯਾਨੀ ਕੈਨੇਡੀਅਨ ਮੌਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ ਦੇ ਵੱਲੋਂ ਅਪਰੂਵਡ ਹੈ। ਇਨ੍ਹਾਂ ਵੱਲੋਂ ਅਲਟਰਾ ਲੋਅ ਰੇਟਸ ਮਯੰਕ ਜੀ ਦੇ ਵੱਲੋਂ ਤੇ ਕੁਇਕ ਕਲੋਜ਼ਿੰਗ ਆਪਸ਼ਨਸ ਅਵੇਲੇਬਲ ਨੇ। ਅਮੋਰਟਾਈਜ਼ੇਸ਼ਨ 40 ਈਅਰਸ ਦੀ ਮਿਲ ਸਕਦੀ ਐਜ਼ ਪਰ ਯੋਰ ਨੀਡਸ। ਨੋ ਲਾਸਟ ਮਿੰਟ ਸਰਪ੍ਰਾਈਜ਼ਸ। ਕਾਲ ਮਯੰਕ 647-702-2023 647-702-2023 ਤੇ ਤੁਸੀਂ ਉਨ੍ਹਾਂ ਨੂੰ ਸੰਪਰਕ ਕਰ ਸਕਦੇ ਹੋ। ਤੇ ਪ੍ਰੋਗਰਾਮ ਦੇ ਇਸ ਹਿੱਸੇ ਵਿਚ ਜਿਵੇਂ ਕਿ ਮੈਂ ਕਿਹਾ ਸੀ ਸਾਡੇ ਨਾਲ ਮੁਹੰਮਦ ਅਲੀ ਜ਼ੋਹਰ ਸਾਹਿਬ ਖੈਬਰ ਪਖਤੂਨਵਾ ਤੋਂ ਪੱਤਰਕਾਰ ਨੇ, ਜਰਨਲਿਸਟ ਨੇ, ਨਾਮਾ ਨਿਗਾਰ ਨੇ, ਇਹ ਸਾਡੇ ਨਾਲ ਗੱਲਬਾਤ ਕਰਨਗੇ। ਇਹ ਆਪਣਾ ਪ੍ਰੋਡਿਊਸਰ ਵੀ ਨੇ, ਸ਼ੋਅ ਚਲਾਉਂਦੇ ਨੇ ਪਸ਼ਤੋ ਜ਼ੁਬਾਨ ਦੇ ਵਿਚ ਤੇ ਸਾਡੇ ਨਾਲ ਇਸ ਬਾਰੇ ਗੱਲਬਾਤ ਕਰਨਗੇ। ਤੇ ਚੇਅਰਮੈਨ ਵੀ ਨੇ ਨੈਸ਼ਨਲ ਇੰਸਟੀਚਿਊਟ ਆਫ ਜਰਨਲਿਜ਼ਮ ਇਸਲਾਮਾਬਾਦ ਤੋਂ। ਸੋ ਜ਼ੋਹਰ ਸਾਹਿਬ ਖੁਸ਼ਾਮਦੀਦ ਔਰ ਸਲਾਮ ਅਲੈਕਮ ਜੀ।
ਵਾਲੇਕੁਮ ਅਸਲਾਮ ਜਨਾਬ, ਬਹੁਤ ਸ਼ੁਕਰੀਆ ਸਿੱਧੂ ਸਾਹਿਬ, ਕੈਸੇ ਆਪ? ਠੀਕ ਹੈ?
ਬੜੀ ਮਿਹਰਬਾਨੀ ਜੀ, ਸ਼ੁਕਰੀਆ ਸ਼ੁਕਰੀਆ। ਔਰ ਜਨਾਬ
ਆਪ?
ਹਾਂ ਹਾਂ ਜੀ, ਬੋਲੀਏ।
ਯਹਾਂ ਪੇ ਜੋ ਇਲੈਕਸ਼ਨ ਕੇ ਹਵਾਲੇ ਸੇ ਸੂਰਤ ਹਾਲ ਹੈ ਨਾ, ਅਭੀ ਮੈਂ ਆ ਰਹਾ ਹੂੰ ਬਾਹਰ ਸੇ, ਮੈਨੇ ਮੁਖਤਲਿਫ ਪੋਲਿੰਗ ਸਟੇਸ਼ਨ ਵੀ ਦੇਖੇ ਯਹਾਂ ਪੇ। ਕੈਪਟਨ ਕਰਨਲ ਸ਼ੇਰ ਖਾਨ ਜੋ ਹੈ ਨਿਸ਼ਾਨ ਹੈਦਰ, ਉਸ ਕੇ ਸਾਥ ਇੱਕ ਪੋਲਿੰਗ ਸਟੇਸ਼ਨ ਹੈ, ਗਵਰਨਮੈਂਟ ਡਿਗਰੀ ਕਾਲਜ, ਉਹ ਮੈਨੇ ਸਰਵੇ ਕੀਆ ਯਹਾਂ ਪੇ ਔਰ ਯੂਨੀਅਨ ਕੌਂਸਲ ਮੈਂ, ਬਹੁਤ ਇਸ ਤਰ੍ਹਾਂ ਸੂਬੇ ਕੇ ਮੁਖਤਲਿਫ ਪੋਲਿੰਗ ਸਟੇਸ਼ਨ ਮੈਨੇ ਦੇਖੇ ਪਿਛਲੇ ਦਿਨੋਂ, ਮੈਨੇ ਇੱਕ ਵਿਜ਼ਿਟ ਬਣਾਏ ਯਹਾਂ ਪੇ। ਤੋ ਇਸ ਵਕਤ ਜੋ ਕੇਪੀ ਕੀ ਸੂਰਤ ਹਾਲ ਹੈ, ਸਬਸੇ ਪਹਿਲੇ ਤੋ ਮੈਂ ਸ਼ਮਸ਼ਾਦ ਖਾਨ ਕੀ ਜੋ ਇਲੈਕਸ਼ਨ ਕੇ ਬਾਰੇ ਮੈਂ ਪ੍ਰੈਸ ਬਰੀਫਿੰਗ ਹੈ, ਮੀਡੀਆ ਬਰੀਫਿੰਗ, ਉਸਕੇ ਹਵਾਲੇ ਸੇ ਬਤਾਊਂ ਕਿ ਪਿਸ਼ਾਵਰ ਖੈਬਰ ਪਖਤੂਨਖਵਾ ਜੋ ਹੈ, ਖੈਬਰ ਪਖਤੂਨਖਵਾ ਮੈਂ 15,696 ਪੋਲਿੰਗ ਸਟੇਸ਼ਨ ਬਣਾਏ ਗਏ ਹੈ। ਇਹ ਸ਼ਮਸ਼ਾਦ ਖਾਨ ਜੋ ਇਲੈਕਸ਼ਨ ਸੂਬਾਈ ਇਲੈਕਸ਼ਨ ਕਮਿਸ਼ਨਰ ਹੈ, ਉਨ੍ਹਾਂ ਕੀ ਤਰਫ ਸੇ ਹੈ, ਜਹਾਂ ਪੇ ਮਜਮੂਈ ਤੌਰ ਪਰ 2,19,28,000 ਸੇ ਯਾਨੀ ਜ਼ਿਆਦਾ ਜੋ ਅਫਰਾਦ ਹੈ ਉਹ ਆਪਣਾ ਹੱਕ ਕਿਰਾਏ ਦੇ ਇਸਤੇਮਾਲ ਕਰੇਂਗੇ। ਔਰ ਯਹਾਂ ਪੇ ਮਰਦ ਵੋਟਰਸ ਕੀ ਤਾਦਾਦ ਪੂਰੇ ਕੇਪੀ ਮੈਂ ਹੈ 1,19,44,383, ਜਿਸ ਮੈਂ ਖਵਾਤੀਨ ਹੈ 99,83,737। ਤੋ ਮਰਦ ਹਜ਼ਰਾਤ ਕੇ ਲਿਏ ਜੋ ਪੋਲਿੰਗ ਸਟੇਸ਼ਨ ਬਣਾਏ ਗਏ ਹੈ, وہ ہے 4810 یعنی 4810 یہ خواتین کے لیے ہے, اور یہ مشترکہ پولنگ اسٹیشن جتنے بھی ہیں تقریباً یہ ہے 6600, اور پشاور میں 108000 سے زائد پولنگ اسٹیشن کے جو عملہ ہے ان کی تیاری ان کی تربیت بھی مکمل کر لی گئی ہے, اور یہاں سے قومی اسمبلی کے لیے 713 امیدوار اور صوبائی اسمبلی کے لیے 1814 امیدوار میدان میں ہیں. یہ تو الیکشن کمیشن کی طرف سے جو اعداد و شمار بتائے گئے ہیں اس کے حوالے سے میں بات کر رہا تھا. الیکشن کے لیے 4,54,40,000 بیلٹ پیپر پرنٹ کیے گئے ہیں, اور سیکیورٹی کے لیے پولیس ایف سی اور پاک کچھ جو ہے نا اس تعیناتی بھی کی گئی ہے, اور پولنگ مکمل ہونے پر فارم 45 پر ڈیزائڈنگ افسران نتائج جاری کریں گے. جی
جی
یہ تو جنرل صورتحال ہے.
ٹھیک ہے جی.
اور اس کے علاوہ یہاں پہ دلچسپ جو صورتحال میں آپ کو بتاؤں, دلچسپ صورتحال جو ہے, جو دلچسپ مقابلے ہیں, ایک تو یہاں پہ بنیر سے پہلی دفعہ, ضلع بنیر جو بہت تاریخی علاقہ ہے سوابی کے ساتھ لگا ہوا ہے, ایک طرف اس کا سوات ہے شانگلہ ہے, یعنی تقریباً 5-6 ضلع یہ ٹچ کرتا ہے نا ضلع بنیر, تو یہاں پہ سکھوں کی تعداد جو اقلیتی برادری ہے اس کی بہت زیادہ ہے, اور یہاں پہ زیادہ رہائش پذیر ہیں لوگ. تو یہاں پہ ایک ہے ڈاکٹر سویرا پرکاش, جو پہلی دفعہ, یہ ایک دلچسپ بات ہے کہ پہلی دفعہ جنرل الیکشن میں سویرا پرکاش جو خود ڈاکٹر بھی ہیں اور اس کے والد بھی ڈاکٹر اوم پرکاش ڈاکٹر ہیں, پی 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 کی طرف سے الیکشن یہ لڑ رہی ہیں پہلی دفعہ پی کے 25 کے لیے. یہ ایک دلچسپ بات ہے, یعنی الیکشن کی تاریخ میں پہلی دفعہ ایک ایسی خاتون, ہماری ایسی بہن جو کھل کر سامنے آ گئی ہے کہ میں الیکشن لڑوں گی. یہ ایک دلچسپ جو سٹوری ہے. دوسری جو دلچسپ سٹوری ہے, ترقی ہاؤس جس سے پوری دنیا واقف ہے کہ ترقی ہاؤس کے ابھی سینیٹر لیاقت ادھر سے ہیں, اور ترقی ہاؤس سے جو ہے وہ چچا اور بھتیجا کا مقابلہ ہے. یہ بڑا زبردست ہے, یہ دلچسپ مقابلہ ہے نا. سوابی میں ترقی ہاؤس ہے, تو این اے 20 پہ جو مقابلہ اس وقت ہو رہا ہے وہ لیاقت ترقی کا بیٹا ہے شاہرام خان ترقی, جو ضلعی ناظم بھی رہے ہیں, دو دفعہ منسٹر بھی رہے ہیں صوبائی حوالے سے. اب وہ اس کے سامنے جو اس کا چچا ہے ایم این اے عثمان خان ترقی, جو دو دفعہ ایم این اے رہے پی ٹی آئی کی طرف سے, اب پی ٹی آئی سے بھاگ کے وہ چلے گئے زرداری کے پاس, زرداری کے ساتھ یاری رکھی اس نے, تو وہ بھی این اے 20 سے الیکشن لڑ رہے ہیں, اور شرام خان ترقی جو اس کا بھتیجا ہے سگا بھتیجا وہ بھی الیکشن لڑ رہے ہیں. اور دوسری بات, جو شرام کا ایک بھائی ہے اپنا ذاتی بھائی جو اس کا اپنا سگا بھائی ہے فیصل, وہ ہے پی کے 52 سے, اور اس کا چچا ذات بھائی پی کے 35 سے ہے, مرتضی خان اس کا نام ہے. تو یہ دلچسپ صورتحال جس طرح میں آپ کو بتا رہا ہوں. اچھا, تیسری جو دلچسپ سوری ہے وہ ہے جو ہمارے سابقہ وزیر اعلیٰ ہے اور پرویز خان خٹک صاحب جو ہے, تو پرویز خٹک صاحب نوشیرا سے لڑ رہے ہیں پی ٹی آئی پی کی طرف سے, یعنی پی ٹی آئی پارلیمنٹرین اس نے اپنی پارٹی بنائی ہے اور یہ عمران خان سے بات گئے ہیں, تو اس کے مقابلے میں اس کا اپنا سگا بھائی الیکشن لڑ رہا ہے پی ٹی آئی کی طرف سے, یعنی عمران کی طرف سے.
رائٹ,
یہ تو دلچسپ یعنی سٹوریز ہیں.
اچھا,
دوسری طرف, جی جی جی
ہاں, پہلے آپ اپنی بات
پوچھیں,
پہلے آپ بات پوری کیجیے, پھر کرتا ہوں میں سوال.
اچھا
جی,
ٹھیک ہے. اچھا, اس میں ایک جو اب ایک ادارہ ہے یہ ہے تھنک ٹینک فورم. انہوں نے جو خیبر پختونخوا میں اپنی حالیہ جو سروے کی ہے نا, اس کی رپورٹ جاری کی ہے, تو اس کی جو رپورٹ سامنے, اس میں حیران کن انکشافات سامنے آئے ہیں کہ پاکستان تحریک انصاف کے امیدواروں کی مشتبہ پوزیشن کی وجہ سے عوام بزن ہو چکے ہیں, یعنی اس کی رپورٹ ہے تھنک فورم خیبر پختونخوا. تو وہ کہتے ہیں کہ عوام بزن ہو چکے ہیں, اور کھل کر جو عوامی رائے سامنے آ رہی ہے وہ عمران خان کے نام پر جو ووٹ لیں گے, جتنے بھی آزاد امیدوار ہیں جو عمران خان کے نام پر ووٹ لیں گے, کیونکہ عمران خان کو تو پتہ ہے کہ لوگ ووٹ دے رہے ہیں یہاں پہ بہت زیادہ, یعنی ہر کوئی کہہ رہا ہے کہ میں عمران خان کو ووٹ دوں گا, تو عمران خان کے نام پہ جو آزاد امیدوار آ رہے ہیں وہ کدھر جائیں گے؟ وہ جائیں گے پرویز خٹک یعنی پی ٹی آئی پی میں عمران خان کے خلاف, اور مولانا فضل الرحمان کی پارٹی میں جائیں گے یعنی جمعیت علماء اسلام. اس کے علاوہ کچھ لوگ عوامی نیشنل پارٹی بھی جوائن کریں گے. یہ ایک رپورٹ آئی ہے, یہ ہے تھنک فورم کی رپورٹ, جو مستند رپورٹ ہے. तो इससे आप अंदाजा लगा सकते हैं कि यहाँ पे क्या हो रहा है, यानी ये जो मौजूदा इलेक्शन है उसमें कोई चीज जो है ना वो खुलकर सामने नहीं आ रही। कोई कहता है कि भाई इमरान खान इसमें जीतेंगे, इमरान सब कुछ, कोई भी उम्मीदवार हो, कोई भी इमरान का नाम ले उसको वोट पड़ेंगे, लेकिन फिर वो जमीयत उलमा इस्लाम और उस पे जो है ना वो परवेज फाटक के पास जाएंगे। अच्छा एक और बात, यहाँ पे अभी मैडम से मेरी सुबह बात हो रही थी तो उन्होंने कहा कि यहाँ पे पुलिस का रवैया कैसा है, इंतजामिया का रवैया कैसा है। तो अभी मैं एक जलसा देख रहा था, पीटीआई इमरान खान की तरफ से जलसा था पिछले दिनों यहाँ पे सवाबी में, तो वहां पे पुलिस ने इतनी तोड़फोड़ की कि वहां पे जलसा ही ना हो सका। लेकिन दूसरी तरफ जब नवाज शरीफ का जलसा वहां पे हो रहा था तो उसको भरपूर सिक्योरिटी मुहैया की गई, एक बात। दूसरी बात है कि अवामी नेशनल पार्टी यहाँ पे तो सबसे बड़ी पार्टी इस वक्त है इमरान खान की है, और अवामी नेशनल पार्टी यहाँ पे सवाबी में, नवाज शरीफ की तो कोई पोजीशन ही नहीं है, लेकिन अवामी नेशनल पार्टी का जलसा हो रहा था, बहुत बड़ा जलसा हो रहा था, तो उसमें भी पुलिस के बहुत सारे गार्ड्स और पुलिस और ये वो सब कुछ उसको यानी ठीक ठाक वो ले रहे थे। लेकिन जब जहां पे अभी रात तो शहराम खान तरीके की तरफ से जलसा था, तो वो दुबई में है, मफरूर है वो खुद, क्योंकि वो तो सामने आएंगे तो उसको पकड़ेंगे, जेल में डालेंगे, जिस तरह वो पहले से सिनेरियो है जो आपको पता है उसका, पीटीआई के लोगों को पकड़ रहे हैं और ये वो, तो वो ऑनलाइन कल जलसे से खिताब कर रहे थे रात को, तो उसमें कुछ यानी कुछ जो जलसा इतना बड़ा नहीं था इस वजह से पुलिस ने उसको कुछ कहा नहीं। लेकिन ये है कि यहाँ पे जो उमूमी सूरत हाल है वो इमरान की तरफ से, यानी इमरान खान को वो लोग दे रहे हैं, अब वो देंगे तो वो जो पार्लियामेंटेरियन क्या है परवेज फाटक का, हाँ। फिर मौलाना फजल रहमान साहब है तो उसकी तरफ वोट जाएंगे।
सॉरी टू इंटरवीन, थोड़ा दखल दे रहा हूँ जी, मोहम्मद साहब ये बताइए मुझे कि जैसे मैं देख रहा हूँ, एक तो बलूचिस्तान में 28 लोगों की अब तक मौत हो चुकी है, एक सिलसिलेवार धमाके हो रहे हैं।
नहीं अभी अभी जो अभी जो धमाका हुआ है ना, अभी मैंने आपके साथ शेयर भी किया, अभी जो धमाका हुआ उसमें 12 अफराद भी शहीद हो गए।
हाँ जी, और ये मैं देख रहा हूँ कि कत्ल बहुत हो रहे हैं, ब्लास्ट बहुत है। दूसरा, जैसे इमरान खान की पार्टी में से बंदे टूट कर इधर उधर भी गए हैं, नई पार्टियां बनी हैं। कुल मिला के ये है कि पाकिस्तान के लोग किसी एक एजेंडे के ऊपर इकट्ठे होना मुश्किल लग रहा है, हालांकि एजेंडा एक ही है कि भुखमरी है, ठीक है जी, गरीबी हो रही है, मुल्क के हालात खराब है, लेकिन इतनी पॉलिटिकल पार्टियां बन चुकी हैं, इतने लोगों की डिविजन्स हो चुकी हैं, ये बिखरे बिखरे जो वोट पड़ेंगे इसमें यूनाइटेड पाकिस्तान तो इमर्ज होता दिखाई नहीं दे रहा। मैं उसी हवाले से जानना चाहता हूं, जो एक तो होता है ना अंदरूनी हालात, एक है कि एक मुल्क को हम दूर से देख रहे हैं, अगर हम हजारों किलोमीटर दूर से देखें तो हमें जो होता है ना यूनाइटेड पाकिस्तान की एक इमेज बननी चाहिए, चाहे यूनाइटेड ना हो तो उसमें ये कह लें कि अक्सरियत हो, उसमें ज्यादा लोगों का हो कि बहुत लोग एक एजेंडे के ऊपर हैं, या तो इमरान खान की पर्सनैलिटी की बात आ जाती है, इधर यू आर विद हिम और अगेंस्ट हिम, फिर किसी की करप्शन की है, इंटरनेशनल पॉलिसी की है, टेररिज्म की है, करेंसी डाउन जा रही है, रोजगार नहीं है, कारोबार नहीं है, तो इन बातों को तो बिखेर दिया गया है। इस इलेक्शन में लोग कैसे आगे निकलेंगे, लोगों की तकदीर बदलने वाली कोई बात वो कोई दिखाई देती है या नहीं देती, उसके ऊपर थोड़ा कमेंट कीजिए।
अच्छा, इस तरह है कि जिस तरह हम कहते हैं कि उम्मीद पे दुनिया कायम है, ठीक है,
हाँ जी,
असल मसला ये है कि यहाँ पे मैं जब देखता हूँ, मेरे तकरीबन मुझे 40 साल हो गए इस फील्ड में, यानी जियाउल हक के रेफरेंडम से लेके इमरान खान के आखिरी जो इलेक्शन है वहां तक मैंने कवर किया है, ठीक है। तो मैं जब मैं बुनेर भी जाता हूँ, मैं सवाबी भी जाता हूँ, मैं चारसदे में भी होता हूँ, मैं पेशावर में भी मुख्तलिफ, अब मैं आपको बात बताऊँ कि मैं कहाँ कहाँ तक गया हूँ, तो उम्मीद पे दुनिया तो कायम है, लेकिन इस दफा जो इलेक्शन हो रहे हैं ये बिल्कुल मुझे तो नजर आ रहा है इस तरह कि ये इलेक्शन नहीं है, ये पहले से बनाई गई एक बस एक चीज है जो लोगों पे थोपी जा रही है, जिस तरह हम कहते हैं, तो लोगों में तो बिल्कुल ही नहीं है। आमतौर पर लोग यहाँ पे कहते हैं कि हम वोट कास्ट ही नहीं करेंगे, वोट अगर देंगे तो इमरान खान को देंगे, लेकिन फिर वहां पे मुश्तबे सूरत हाल के इमरान खान के जो वोट इमरान को पड़ेंगे वो किधर जाएंगे। तो ये तो मुझे तो जिस तरह लग रहा है कि पाकिस्तान में डेमोक्रेसी और ये जो सूरत हाल वोट इलेक्शन का है ये बिल्कुल यानी जिस तरह हम कहते हैं कि नामुमकिन भी है। और दूसरी बात यह है कि यहाँ पे जमहूरियत की जब हम बात करते हैं तो जमहूरियत हमने कहाँ देखी, मैंने तो 40 साल में नहीं देखी, ठीक है जी। दूसरी बात जो यहाँ पे कि अब लोगों को समझ बूझ आ गई है, सोशल मीडिया जब से आ गया है तो हर किसी को हर कोई चीज बिल्कुल सामने नजर आती है। ये नहीं, ठीक है, सोशल मीडिया के मनफी भी रुझानात हैं, मनफी भी असरात हैं उसमें, लेकिन सोशल मीडिया पे हर चीज अब सामने आ रही है। लेकिन यहाँ पे मैं जब देख रहा हूँ तो मुझे कोई भी पार्टी, सियासी पार्टी, कोई भी इस तरह सियासी पार्टी मुझे नजर नहीं आ रही कि वो आवाम के लिए सोचते हैं, वो मुल्क के लिए सोचते हैं, वो गुरबत के लिए सोचते हैं, वो डेवलपमेंट के लिए सोचते, कुछ भी नहीं है। यानी ये इलेक्शन एक ढकोसला मुझे जो नजर आ रहा है, अपनी जो जाती में तजुर्बे की बात कर रहा हूँ, ये ढकोसला है, बिल्कुल किसी में भी ये नहीं है। अगर अच्छा एक और बात मैं आपको बताऊं, दिलचस्प बात, यहाँ पे एक और ट्रेंड जा रहा है तकरीबन 2018 से, जो मेरे साथ वो बंदे लगे हुए हैं खुद 2018 से और अब तक वो लगे हुए हैं और अब वो कुल के सामने भी आ गए, इस्लामी सदारती निजाम, जो तहरीक नजरिया पाकिस्तान के नाम से उसकी एक ग्रुप है, उसका तहरीक नजरिया पाकिस्तान के नाम से, शायद इकबाल साहब उसके चेयरमैन हैं। तो वो कहते हैं कि हमने इस्लामी सदारती निजाम के लिए कोशिशें करनी है, एक बंदे को बैठाना है, बाकी पार्टियां कुछ भी नहीं हो, बस एक बंदा बैठा, जिस तरह हम शख्सी हुकूमत जिसे हम कहते हैं, या कोई एक बंदा बैठ के जो ठीक ठाक बंदा हो, तजर्बाकार बंदा हो, उनके साथ दो तीन बंदे बैठ के बस वही निजाम चलाते रहें, तो उसमें इस्लामी टच भी हो, जिस तरह इस्लामी जमहूरिया पाकिस्तान, नाम तो यही है ना हमारा,
हाँ जी,
इस्लामी जमहूरिया पाकिस्तान। अब इस्लाम किधर है, जाओ उसमें ना कितने अरसे, 11 साल उसने हुकूमत की, इस्लाम आ रहा है, इस्लाम ला रहे हैं, इस्लाम उधर है, इस्लाम इधर है, कुछ भी नहीं हुआ। वहां से ये हुआ कि रशिया के अगेंस्ट हम आ गए, फिर उसके बाद जब उसका मामला खत्म हो गया तो मुशर्रफ के दौर में हम अमरीका के सामने आ गए अफगानिस्तान में। तो इस तरह अच्छा दूसरे ममालिक में, जिस तरह मैं आपको एक फ्रेंडली बात कर रहा हूँ, मैं इंडिया हमारा दोस्त मुल्क है, आप उधर बैठे हुए हैं, आप मेरे दोस्त हैं, मैं आपके साथ इस वक्त बात कर रहा हूँ, हमारा क्या है, पड़ोसियों के साथ, इस्लाम में भी है कि पड़ोसियों के साथ ताल्लुकात अच्छे रहने चाहिए। तो हम अगर पड़ोसी ममालिक में, अब हमारी अगर आर्मी है तो वो चुकी की अपनी ड्यूटी है, आपकी आर्मी की अपनी ड्यूटी है, लेकिन सियासी मामला, हुकूमती मामला, अगर ये इलेक्शन भी है, इसमें हमने क्या करना है कि अफगानिस्तान में इलेक्शन हो रहा है, फलस्तीन में इलेक्शन हो रहा है, हमें क्या उसे लेना देना। तो इस किस्म की चीजें अपने मुल्क पे जब तक फोकस नहीं होगा, मुझे तो नजर नहीं आ रहा। सिद्धू साहब, मैं बिल्कुल जिस तरह हम खुलकर मैं बता रहा हूँ कि मेरे जहन में तो कोई आता नहीं है कि भाई यहाँ पे पाकिस्तान में कोई आएगा, कोई पार्टी आएगी, अब क्या आएगा, कौन आएगा, आपको सबको पता है, नवाज शरीफ आ रहे हैं, इससे पहले शहबाज शरीफ को एक साल बिठा के रखा, क्या हुआ, नवाज शरीफ साहब अब आएंगे, तो हमने तीन दफा देखा है ना वजीर आजम के तौर पर, मैंने खुद देखा है, मैं जब 89 में लाहौर में था उस वक्त वो चीफ मिनिस्टर के सर पे पहले, उसी वक्त से मैं जानता हूँ।
ओके,
तो क्या क्या होगा, बेनजीर आ गई, जरदारी साहब आ गए, कोई भी आ गया, अच्छा एमएमए की गवर्नमेंट भी आ गई ना, हमने वो भी देखी, सुबह में तो हमने फजल रहमान साहब को भी देखा, हमने सराजुल हक साहब को भी देखा, हमने काजी हुसैन अहमद साहब को भी देखा, हमने क्या नहीं देखा।
एक चीज और है जौहर साहब, जैसे हम बाहर से देखने वाले जो लोग हैं, जो पाकिस्तान को बाहर से जानते हैं, तो मेरे कई दोस्त इंडिया से हैं, अभी वो कनाडा में आपकी बात सुन रहे हैं, टोरंटो शहर में बैठे हुए, तो उन्होंने ये सवाल किया, बिल्कुल जैसे कि सीधा साधा सवाल है, पता नहीं उसका आंसर आप कैसे दे पाओगे, उन्होंने पूछा इज इमरान खान गुड और बैड फॉर पाकिस्तान, क्योंकि हमें तो अभी इमरान की इमेज एक ऐसी लगी थी कि जैसे कोई क्लीन बंदा सा आ गया, ठीक है ना, जो दूर उससे देखते हैं, लेकिन नजदीक से देखने वालों को कुछ और पता होता है, तो हमें तो ये है कि इमरान खान के हिसाब से, ये बताइए कि इमरान खान देश के लिए अच्छा है या नहीं है, उसका क्या है एनालिसिस।
जो दुनिया की तरफ मैं देख रहा हूँ या मीडिया की तरफ मैं देख रहा हूँ, कनाडा की बात आपने की, तो कनाडा में एक बंदा है हमारा एक दोस्त है सैयद अहमद अली साहब, जो रोशन डिजिटल अकाउंट्स के नाम से उन्होंने काम किया, बहुत सारा काम इमरान के साथ उन्होंने मिलकर किया, इमरान खान को पैसे देते थे कि भाई डैम बना ना, और जो पानी का जो मसला है ना पाकिस्तान में, सबसे जो बलूचिस्तान का इलाका है, थरका इलाका है, तो वहाँ पे पानी नहीं मिलता, यानी पीने का पानी नहीं मिलता, वहाँ पे डंड बने होते हैं जिस तरह जोहड़, तो वहाँ पे जो है ना मवेशी भी उतर आते हैं और बंदी भी आते हैं वहाँ पे, आप सोचें इतना सारा मसला, अच्छा इस पहाड़ी इलाकों में पानी का मसला। तो इसमें सैयद अहमद अली साहब ने जब इमरान को हटाया गया, तो उन्होंने वो अकाउंट बंद कर दिया, ये कनाडा से हैं, वो चीज पाकिस्तान इनको फंड देते हैं। अब मैं आपको बात बताऊं, इमरान अच्छे हैं या बुरे हैं, लेकिन जो बाहर की दुनिया है, जो बाहर के कुछ ऐसे ममालिक हैं, कुछ ऐसे लोग हैं जो पाकिस्तान के साथ मोहब्बत रखते हैं, पाकिस्तान के लिए बाहर गए हैं, कुछ करना चाहते हैं, तो उनका जो अकीदा है, उनका जो ईमान है वो इमरान खान पे। ये मैं जन्म में एक बात बता रहा हूँ, लेकिन यहाँ पे अब सेहत कार्ड के हमले, मैंने जब खुद इमरान से मैंने मुलाकात भी की है, मैंने उसको देखा भी नजदीक से, सेहत कार्ड का मामला जब से ये आ गए, सेहत कार्ड का मामला खत्म, गरीबों का तो कुछ न कुछ था। अब कोई ऑपरेशन के लिए जाता है तो उसके लिए 50,000 रूपये जमा करें, वहां पे एक रुपया भी नहीं लगना किसी का सेहत कार्ड के हवाले से। अच्छा किसान कार्ड को आप सोचिए, मैं खुद गया हूँ, मेरा जो है ना भांजा है, उन्होंने कहा किसान मेरे पास आ रहे हैं बेनजीर इनकम सपोर्ट के हवाले से, ना किसान मेरे पास आ रहे हैं, उनके पास चिट होती है कि भाई ये रसीद है, मैंने इतनी दवाई ली है यानी पेस्टिसाइड्स, इतना मैंने तुखम लिया है, बीज ली है हमने, तो वो पैसे इमरान खान की तरफ से हमको दिया करते थे नकद, कि भाई ये आपके पास पैसे आ गए हैं किसान के हवाले से। अच्छे मजदूर कार्ड, स्टूडेंट कार्ड, तो अब इस हवाले से अगर मैं देखता हूँ, मैं खुद मैं तो इमरान का नहीं हूँ कि मैं इमरान मेरा कोई चचा जाद है या कोई मेरे मामू जाद है, लेकिन जनरली जो मैंने 40 साल में देखा है कि इमरान खान की तरफ से लोग जो उस पे मर मिटते हैं इसी वजह से कि गरीबों के लिए कुछ न कुछ उन्होंने किया है, थोड़ा किया है लेकिन कुछ किया है, ये एक बात है। तो इमरान खान की इमेज जिस तरह भी हो, अब कोई उसको जिस तरह सामने लाए, कोई जिस तरह सामने लाए, लेकिन स्ट्रेट फॉरवर्ड। एक बात मैं बताऊं, जिस तरह क्रिकेट में होते थे, जिस तरह वर्ल्ड कप उसने जीता सबसे पहली दफा, तो स्ट्रेट फॉरवर्ड बंदे हैं, भाई मैंने ये काम करना है तो वो करके दिखाते हैं। तो उस मुख्तलिफ, अब मजदूर का आखिर में उसने मजदूर कार्ड पे भी काम शुरू कर दिया कि मजदूर जो गरीब मजदूरी जो करते हैं, जो दिहाड़ी करते हैं, उनके लिए क्या होगा, उनके लिए अपना राशन कार्ड होगा, वो वहां पे यूटिलिटी स्टोर में जाएंगे और वहां पे उनको यानी 50 की चीज 20 रूपये की मिलेगी। तो कुछ इस हवाले से अगर मैं बात करूं तो कुछ गरीबों के लिए कुछ न कुछ किया है, लेकिन बाकी सॉरी आपको पता है कि यहाँ पे क्या हो रहा है। हमने पिछले अद्वार में इतना हमने भूसा खाया है, जैसे हम कहते हैं, क्योंकि पंजाब से आती है ना गंदम, जैसे आप कहते हैं पंजाब से आती है, आटा भी पंजाब से आता है, इधर तो हमारे ज्वार है, गन्ना है, इस किस्म की चीजें हैं, हम चलो गुड़ सप्लाई करते हैं, चीनी सप्लाई करते हैं, लेकिन गंदम और चावल वो तो पंजाब पे हमारा इंहसार है। तो वहां पे अब भी अब मैं आपको बताऊं, अटक का पुल है जो पंजाब का जो है ना बाउंड्री, तो वहां पे अगर आप वहां से आटा ला रहे हैं ना इस वक्त भी, तो वहां पे आपके पास कोई रसीद कोई चिट नहीं होगा हुकूमत की तरफ से, आप नहीं ला सकते।
अच्छा एक चीज मैं अभी भाई अभी कंक्लूड करेंगे, मैं आपको 4 मिनट दूंगा। अच्छा मुझे ये बताइए कि जैसे मैं अभी डॉन न्यूज़पेपर में पढ़ रहा था कि लैकलास्टर रहा कैंपेन, मतलब उसमें लोगों की शमूलियत बड़ी धीमी सी ढीली सी रही है, तो कैंपेन कोई ज्यादा जबरदस्त हो नहीं पाए जिस तरह का भी माहौल है, और अभी क्या सच में कैंपेन भी कमजोर रहा तो लोगों की क्या रिस्पॉन्स रहेगा, मतलब कुल मिला के कल का इलेक्शन आपको क्या गर्मजोशी दिखाई देगी या कैसा होगा माहौल, और वायलेंस का कितना डर है? हाँ जी
अच्छा वायलेंस का भी डर है, टर्नआउट बिल्कुल मेरे ख्याल में टर्नआउट होगा ही नहीं, बहुत ही कमजोर।
माय गॉड, ये तो बड़ा बुरा होगा।
इस तरह है कि अब अगर मैं कहूँ जिस तरह डेमोक्रेसी में कहते हैं कि भाई एक तरफ 2 बंदे हैं एक तरफ 8 बंदे, तो अगर वोट पोलिंग मतलब वोट पोलिंग 20% भी हुई ना, तो जिसने 15% ली है तो उसको हुकूमत में लाएंगे, लेकिन ये फिर भी तरीका ठीक नहीं है। लोग एक तो जिस तरह हम कहते हैं कि तब खुद कुछ धमाकों का भी मैंने एक वीडियो जारी की है, एक तस्वीर मैंने जारी की है इससे पहले कि एक दो खवातीन हैं जो खुदकुश के सिलसिले में आ गई हैं, यानी इंटर हो गई हैं केपी में मुख्तलिफ, अब पता नहीं किधर उसे जाना है क्या करना है, तो इस किस्म का भी डर है। और लोगों का एतमाद जो है ना इस इलेक्शन पे तो एतमाद है ही नहीं, तो वो टर्नआउट बिल्कुल नहीं होगा मेरे हिसाब से। चलो यहाँ पे गेमा गेमी इस तरह के अवामी नेशनल पार्टी है तो, या नवाज शरीफ के कुछ बंदे हैं या कुछ इमरान खान के जो शिदाई हैं फिदाई हैं, तो कुछ लोग हैं, कुछ दिमागी में मैप देख रहा था कि मुख्तलिफ जलसे मैंने देखे यहाँ पे रहे एनपी के जमीत उलमा इस्लाम के डी आई खान में जमीत उलमा इस्लाम के बड़े बड़े जलसे हो रहे हैं, लेकिन वो टर्नआउट जो होगा वोट कास्ट वो नहीं होगा जिस तरह पिछले इलेक्शनों में हो रहा था, क्योंकि जब आप फेयर इलेक्शन की बात हो रही है, लेकिन ये तो आपको पता है कि क्या है, ये तो उस हिसाब से है ही नहीं। जी चलो सिक्योरिटी के मामला ठीक है कि भाई कहते हैं कि भाई अब पुलिस वालों को भी और एफसी के जो है ना लोग और आर्मी के लोग सिक्योरिटी के मामला देखेंगे, लेकिन जो मामलात हैं वोट कास्ट करने के वो जोश व खरोश बिल्कुल नहीं होगा। जो अच्छा इसमें एक बात है अगर
अभी एक मिनट में कंक्लूड करना होगा सर, हम जौहर साहब एक मिनट में कंक्लूड कर दीजिएगा प्लीज। हाँ जी
जी जी जी जी जी। अच्छा, अगर ये खुल्लम खुल्ला पार्टी होती ना, मतलब एक दफा इमरान की पीटीआई होती, उसका बेट निशान होता, दूसरे पर शेर होता, कोई जो है ना लाटेन होता, जिस तरह भी है ना, तो फिर होना था। लेकिन अब तो उसको तो खत्म कर दिया गया है कि भाई ये इलेक्शन पूरी सारे आजाद उम्मीदवार हैं, बाकी नवाज शरीफ के हैं, जरदारी के हैं, तो कुछ है नहीं। तो जरदारी का क्या होगा, सिंध में होगा कुछ ना कुछ थोड़ा बहुत ऐसा। अच्छा, परवेज सटक साहब आएंगे उधर अपने सूबे में, उसको ला रहे हैं, उसके लिए तैयारी हो चुकी है, अगर रहमान साहब भी उसके साथ होंगे तो इसमें साल मेरे ख्याल में मुझे कुछ नजर नहीं आ रहा जो पॉजिटिव हो या जो जैसे हम कहते हैं कि अच्छी उम्मीद हम इस इलेक्शन से कम अज कम नहीं।
थैंक यू वेरी मच मोहम्मद साहब, मोहम्मद जोहर साहब, आपने हमें वक्त दिया, हम आपके शुक्र गुजार हैं जी। थैंक यू वेरी मच, और एंड वी विश यू ऑल द बेस्ट फॉर डेमोक्रेसी, वट एवर काइंड ऑफ डेमोक्रेसी यू हैव, बट वी होप दैट इट विल बी बिल्ड इन टू अ बेटर पाकिस्तान समडे। थैंक यू जी,
बहुत शुक्रिया,
बड़ी मेहरबानी जी, बहुत मेहरबानी। सो ये सन साडे नाल जी मोहम्मद जोहर साहब, मोहम्मद अली जोहर साहब, पाकिस्तान तो इन्होंने साडे नाल गलबात की। असीं कल भी पाकिस्तान दे उपर गलबात करांगे, कल वोटां पै जाणी, 8 फरवरी का बहुत वड्डा दिन है, सुख सांद मंगांगे कि सलामती दे नाल इह चोण प्रक्रिया पूरी हो जाए। ते असीं बिल्कुल प्रोग्राम दे आखरी हिस्से दे विच ते हुण तुहाडे लई पेश होणगीआं खबरां, ते खबरां तों बाद असीं अगले हिस्से विच जसविंदर साल साहब दे नाल गलबात करांगे, ते साडी गलबात दा केंद्र रहेगा कैनेडियन रियल एस्टेट दियां क्राइसिस ते इन्हां दे की कॉन्सिक्वेंसिस ने, ते किवें इच बगाड़ पाए गए ते किन्ने क सुधार हो सकदे आ। कई बार ना ओ रसूल हमजा तो वाली गल मैं पहला भी कीती सीगी, होर बोली जावां कि सर गया, हां चुप कर जा, चंगा भरा चुप कर जो जी, मैनू इंस्ट्रक्शन आ गई, हम नहीं बोलते भैया, चला दीजिए खबरें।
770 AM ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਮੈਂ ਹਾਂ ਕੁਨਾਲ ਸ਼ਰਮਾ। ਆਓ ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ। ਕੈਨੇਡਾ ਭਾਰਤੀ ਮੂਲ ਦੇ ਵਿਅਕਤੀ ਤੇ ਗੋਲਕਾ ਤੋੜਨ ਦੇ ਦੋਸ਼ ਆਇਦ, ਭਾਰਤੀ ਮੂਲ ਦੇ ਵਕੀਲ ਨੂੰ ਆਸਟ੍ਰੇਲੀਆ ਵਿੱਚ ਅਹਿਮ ਅਹੁਦਾ ਮਿਲਿਆ, ਬਾਈਡਨ ਪ੍ਰਸ਼ਾਸਨ ਨੇ ਹਮਲਾਵਰ ਰੁਖ ਅਪਣਾਇਆ, ਕਿਹਾ ਰੂਸ ਨੇ। ਨਵਾਜ਼ ਖਿਲਾਫ ਚੋਣ ਲੜ ਰਹੀ ਪੀਟੀਆਈ ਹਿਮਾਇਤ ਮਹਿਲਾ ਖਿਲਾਫ ਅੱਤਵਾਦ ਦਾ ਕੇਸ, MQ-9 ਦੀ ਡਰੋਨ ਨਾਲ ਭਾਰਤ ਦੀ ਸਾਗਰੀ ਸੁਰੱਖਿਆ ਵਧੇਗੀ, ਕਿਹਾ ਅਮਰੀਕਾ ਨੇ। ਲਾਲ ਸਾਗਰ ਦੇ ਦੋ ਬੇੜੀਆਂ ਉਤੇ ਡਰੋਨਾਂ ਨਾਲ ਹਮਲਾ, ਦਿੱਲੀ ਦੇ ਜੰਗਲਾਂ ਨੂੰ ਲੱਗੀ ਭਿਆਨਕ ਅੱਗ ਕਾਰਨ ਪੂਰਾ ਸ਼ਹਿਰ ਤਬਾਹ, 123 ਮੌਤਾਂ, 370 ਲਾਪਤਾ ਤੇ 3000 ਘਰ ਸੁਆਹ। ਤੇ ਹੁਣ ਖਬਰਾਂ ਵਿਸਤਾਰ ਨਾਲ। ਕੈਨੇਡਾ ਪੁਲਿਸ ਨੇ ਭਾਰਤੀ ਮੂਲ ਦੇ 41 ਸਾਲਾ ਵਿਅਕਤੀ ਤੇ ਗੁਰਦੁਆਰਿਆਂ ਤੇ ਮੰਦਰਾਂ ਦੀਆਂ ਗੋਲਕਾਂ ਤੋੜ ਕੇ ਨਕਦੀ ਚੋਰੀ ਕਰਨ ਦੇ ਦੋਸ਼ ਆਇਦ ਕੀਤੇ ਹਨ। ਮੁਲਜ਼ਮ ਦੀ ਪਛਾਣ ਬ੍ਰੈਂਪਟਨ ਦੇ ਰਹਿਣ ਵਾਲੇ ਜਗਦੀਸ਼ ਪੰਧੇਰ ਵਜੋਂ ਦੱਸੀ ਗਈ ਹੈ, ਤੇ ਉਸ ਉੱਤੇ ਧਾਰਮਿਕ ਅਸਥਾਨਾਂ ਦੀਆਂ ਗੋਲਕਾਂ ਤੋੜਨ ਦੇ 5 ਦੋਸ਼ ਆਇਦ ਕੀਤੇ ਗਏ ਹਨ। ਪੰਧੇਰ ਤੇ ਉਸਦੇ ਸਾਥੀ ਦਸੰਬਰ ਮਹੀਨੇ ਤੋਂ ਕੈਨੇਡੀਆਈ ਪੁਲਿਸ ਦੀ ਹਿਰਾਸਤ ਵਿਚ ਹਨ। ਇਸ ਗਿਰੋਹ ਤੇ ਹੁਣ ਤੱਕ ਦੇਵੀ ਮੰਦਰ ਪਿਕਰਿੰਗ, ਸੰਕਟ ਮੋਚਨ ਮੰਦਰ ਐਜੈਕਸ, ਹਿੰਦੂ ਮੰਦਰ ਉਸ਼ਵਾ, ਚਿੰਤਪੁਰਨੀ ਮੰਦਰ ਬ੍ਰੈਂਟਨ, ਰਾਮੇਸ਼ਵਰਮ ਮੰਦਰ ਕਲੇਡਨ, ਹਿੰਦੂ ਹੈਰੀਟੇਜ ਸੈਂਟਰ ਮਿਸੀਸਾਗਾ ਸਮੇਤ 17 ਮੰਦਰਾਂ ਤੇ ਇਕ ਗੁਰਦੁਆਰਾ ਸਾਹਿਬ ਦੀਆਂ ਗੋਲਕਾਂ ਭੰਨਣ ਤੇ $1,000 ਚੋਰੀ ਕਰਕੇ ਭੱਜਣ ਦੇ ਦੋਸ਼ ਹਨ। ਇਹ ਗਿਰੋਹ ਮੰਦਰ ਦੀ ਤੋੜ ਭੰਨ ਤੇ ਬੇਅਦਬੀ ਵੀ ਕਰਦਾ ਰਿਹਾ, ਜਿਸ ਦਾ ਸ਼ੱਕ ਗਰਮ ਖਿਆਲੀਆਂ ਤੇ ਕਥਿਤ ਖਾਲਿਸਤਾਨ ਸਮਰਥਕਾਂ ਤੇ ਜਾਂਦਾ ਰਿਹਾ। ਪੀਲ ਖੇਤਰੀ ਪੁਲਿਸ ਨੇ ਕਿਹਾ ਕਿ ਪਿਛਲੇ ਸਾਲ ਮਾਰਚ ਤੇ ਅਗਸਤ ਦਰਮਿਆਨ ਅਧਿਕਾਰੀਆਂ ਨੇ ਧਾਰਮਿਕ ਅਸਥਾਨਾਂ ਦੀਆਂ ਗੋਲਕਾਂ ਭੰਨਣ ਨਾਲ ਜੁੜੇ 3 ਮਾਮਲਿਆਂ ਦੀ ਜਾਂਚ ਕੀਤੀ, ਜਿੱਥੇ ਗੋਲਕ ਵਿਚੋਂ ਨਕਦੀ ਚੋਰੀ ਕਰਦੇ ਵਿਅਕਤੀਆਂ ਦੀਆਂ ਤਸਵੀਰਾਂ CCTV ਕੈਮਰੇ ਵਿਚ ਕੈਦ ਹੋ ਗਈਆਂ। ਉਨ੍ਹਾਂ ਕਿਹਾ ਕਿ 2 ਹੋਰ ਘਟਨਾਵਾਂ ਵਿਚ ਇਨ੍ਹਾਂ ਵਿਅਕਤੀਆਂ ਦੀ ਕਥਿਤ ਸ਼ਮੂਲੀਅਤ ਸਾਹਮਣੇ ਆਈ, ਜਿਸ ਮਗਰੋਂ ਪੁਲਿਸ ਲਈ ਉਨ੍ਹਾਂ ਦੀ ਪਛਾਣ ਕਰਨੀ ਸੌਖੀ ਹੋ ਗਈ। ਪੁਲਿਸ ਮੁਤਾਬਕ ਗੋਲਕ ਤੋੜ ਸਰਗਣੇ ਜਗਦੀਸ਼ ਪੰਧੇਰ ਤੇ 3 ਸਾਥੀ ਗੁਰਸ਼ਰਨਜੀਤ ਢੀਂਡਸਾ, ਪਰਮਿੰਦਰ ਗਿੱਲ ਤੇ ਗੁਰਦੀਪ ਪੰਧੇਰ ਪਹਿਲਾਂ ਹੀ ਪੁਲਿਸ ਦੀ ਹਿਰਾਸਤ ਵਿਚ ਹਨ। ਗਿਰੋਹ ਨੇ ਪਿਛਲੇ ਸਾਲ ਅਗਸਤ ਤੋਂ ਅਕਤੂਬਰ ਦਰਮਿਆਨ ਕਈ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਇਆ। ਭਾਰਤੀ ਮੂਲ ਦੇ ਉੱਘੇ ਵਕੀਲ ਗਿਰਧਰਨ ਸ਼ਿਵਰਾਮਨ ਨੂੰ ਆਸਟ੍ਰੇਲੀਆ ਦੇ ਮੁਖੀ ਅਧਿਕਾਰੀ ਕਮਿਸ਼ਨ ਵਿਚ ਨਸਲੀ ਪੱਖਪਾਤ ਸਬੰਧੀ ਕਮਿਸ਼ਨਰ ਲਾਇਆ ਗਿਆ ਹੈ। ਦੱਸਣਯੋਗ ਹੈ ਕਿ ਇਸ ਅਹੁਦੇ ਉਤੇ ਨਿਯੁਕਤ ਵਿਅਕਤੀ ਨਸਲੀ ਪੱਖਪਾਤ ਦੇ ਹਰ ਰੂਪ ਨਾਲ ਨਜਿੱਠਣ ਲਈ ਜਿੰਮੇਵਾਰ ਹੁੰਦਾ ਹੈ। ਉਹ ਆਸਟ੍ਰੇਲੀਆਈ ਸਮਾਜ ਦੇ ਸਾਰੇ ਵਰਗਾਂ ਵਿਚ ਸਮਾਜ ਸਹਿਣਸ਼ੀਲਤਾ ਤੇ ਸਦਭਾਵਨਾ ਨੂੰ ਹੁਲਾਰਾ ਦਿੰਦਾ ਹੈ। ਮੌਜੂਦਾ ਸਮੇਂ ਸ਼੍ਰੀ ਵਰਮਨ ਮਲਟੀਕਲਚਰਲ ਆਸਟ੍ਰੇਲੀਆ ਦੇ ਚੇਅਰਮੈਨ ਹਨ ਤੇ ਇਕ ਲਾਅ ਫਰਮ ਦੇ ਪ੍ਰਿੰਸੀਪਲ ਵਕੀਲ ਵੀ ਹਨ। ਨਵੀਂ ਨਿਯੁਕਤੀ ਲਈ ਅਟਾਰਨੀ ਜਨਰਲ ਮਾਰਕ ਡਰੇਫਸ ਨੇ ਗਿਰਧਰਨ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਨਸਲੀ ਪੱਖਪਾਤ ਤੇ ਮਨੁੱਖੀ ਅਧਿਕਾਰਾਂ ਦੇ ਖੇਤਰ ਵਿਚ ਸ਼ਿਵਰਮਨ ਦਾ ਤਜਰਬਾ ਆਸਟ੍ਰੇਲੀਆ ਦੇ ਮਨੁੱਖੀ ਹੱਕ ਕਮਿਸ਼ਨ ਲਈ ਸਹਾਇ ਹੋਵੇਗਾ। ਗੌਰਤਲਬ ਹੈ ਕਿ ਸ਼ਿਵਰਮਨ ਨੇ ਸੂਬਾਈ ਤੇ ਕੌਮੀ ਪੱਧਰ ਤੇ ਪੱਖਪਾਤ ਦੇ ਕਈ ਕੇਸ ਲੜੇ ਹਨ। ਉਨ੍ਹਾਂ 7-11 ਦੇ ਘੱਟ ਤਨਖਾਹ ਉਤੇ ਕੰਮ ਕਰ ਰਹੇ ਵਰਕਰਾਂ ਨੂੰ ਮੁਆਵਜ਼ਾ ਵੀ ਦਵਾਇਆ ਸੀ। ਕਮਿਸ਼ਨ ਵਜੋਂ ਉਨ੍ਹਾਂ ਦਾ 5 ਸਾਲ ਦਾ ਕਾਰਜਕਾਲ 4 ਮਾਰਚ ਨੂੰ ਸ਼ੁਰੂ ਹੋਵੇਗਾ। ਰੂਸ ਨੇ ਅਮਰੀਕਾ ਤੇ ਦੁਨੀਆਂ 'ਚ ਆਪਣਾ ਰਸੂਖ ਬਚਾਉਣ ਤੇ ਦੇਸ਼ ਵਿਚ ਚੋਣਾਂ ਤੋਂ ਪਹਿਲਾਂ ਰਾਸ਼ਟਰਪਤੀ ਜੋ ਬਾਈਡਨ ਦੇ ਪ੍ਰਸ਼ਾਸਨ ਦੀ ਸਾਖ
ਬਚਾਉਣ ਲਈ ਇਰਾਕ ਤੇ ਸੀਰੀਆ ਵਿਰੁੱਧ ਹਮਲਾਵਰ ਰੁੱਖ ਅਖਤਿਆਰ ਕਰਨ ਦਾ ਦੋਸ਼ ਲਾਇਆ। ਇਸ ਤੇ ਅਮਰੀਕਾ ਨੇ ਪਲਟਵਾਰ ਕਰਦਿਆਂ ਕਿਹਾ ਕਿ ਅਮਰੀਕੀ ਸੁਰੱਖਿਆ ਬਲਾਂ ਉਤੇ ਇਰਾਨ ਦੀ ਹਿਮਾਇਤ ਪ੍ਰਾਪਤ ਗਰੁੱਪਾਂ ਦੇ ਗੈਰ ਵਾਜਬ ਹਮਲਿਆਂ ਵਿਰੁੱਧ ਉਸ ਦੀ ਜਵਾਬੀ ਕਾਰਵਾਈ ਨਾ ਕੇਵਲ ਕਾਨੂੰਨੀ ਹੈ ਬਲਕਿ ਇਹ ਜਾਰੀ ਵੀ ਰਹੇਗੀ। ਸੀਰੀਆ ਦੇ ਸਭ ਤੋਂ ਕਰੀਬੀ ਸਾਥੀ ਮੰਨੇ ਜਾਣ ਵਾਲੇ ਰੂਸ ਨੇ ਸੰਯੁਕਤ ਰਾਸ਼ਟਰ ਸਲਾਮਤੀ ਪਰਿਸ਼ਦ ਦੀ ਇਕ ਬੈਠਕ ਸੱਦੀ ਜਿਸ ਵਿਚ ਦੋਵਾਂ ਦੇਸ਼ਾਂ ਨੇ ਇਕ ਦੂਜੇ ਉਤੇ ਇਲਜ਼ਾਮ ਲਾਏ। ਬੈਠਕ ਵਿਚ ਦੋਵਾਂ ਦੇਸ਼ਾਂ ਨੇ ਇਹ ਵੀ ਕਿਹਾ ਕਿ ਉਹ ਚਾਹੁੰਦੇ ਹਨ ਕਿ ਇਜ਼ਰਾਈਲ ਹਮਾਸ ਜੰਗ ਹੋਰ ਲੰਮੀ ਨਾ ਖਿੱਚੀ ਜਾਵੇ। ਪਰਿਸ਼ਦ ਦੇ ਕਈ ਮੈਂਬਰ ਦੇਸ਼ਾਂ ਨੇ ਪੱਛਮੀ ਏਸ਼ੀਆ ਵਿਚ ਟਕਰਾਅ ਵਧਣ ਦੇ ਖਦਸ਼ੇ ਜ਼ਾਹਰ ਕੀਤੇ ਅਤੇ ਤਣਾਅ ਘੱਟ ਕਰਨ ਤੇ ਸ਼ਾਂਤੀ ਲਈ ਯਤਨ ਕਰਨ ਦੀ ਬੇਨਤੀ ਕੀਤੀ। ਸੰਯੁਕਤ ਰਾਸ਼ਟਰ ਵਿਚ ਰੂਸ ਦੇ ਰਾਜਦੂਤ ਨੇ ਅਮਰੀਕਾ ਉਤੇ ਕੌਮਾਂਤਰੀ ਕਾਨੂੰਨ ਦੀ ਉਲੰਘਣਾ ਕਰਨ ਤੇ ਪੱਛਮੀ ਏਸ਼ੀਆ ਵਿਚ ਗੜਬੜੀ ਤੇ ਤਬਾਹੀ ਦੇ ਬੀਜ ਬੀਜਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਅਮਰੀਕਾ ਤੇ ਇਸ ਦੇ ਸਾਥੀ ਦੀ ਹਿੰਸਾ ਫਲਸਤੀਨੀ ਖੇਤਰਾਂ ਤੋਂ ਲੈ ਕੇ ਲਿਬਨਾਨ, ਲਾਲ ਸਾਗਰ ਤੇ ਯਮਨ ਤੱਕ ਫੈਲ ਗਈ ਹੈ। ਇਹ ਪੱਛਮੀ ਏਸ਼ੀਆ ਵਿਚ ਸ਼ਾਂਤੀ ਸਥਾਪਿਤ ਕਰਨ ਦੇ ਕੌਮਾਂਤਰੀ ਯਤਨਾਂ ਨੂੰ ਨਾਕਾਮ ਕਰ ਰਹੀ ਹੈ। ਉਨ੍ਹਾਂ ਸਾਰੇ ਦੇਸ਼ਾਂ ਤੋਂ ਇਨ੍ਹਾਂ ਕਰਵਾਇਆ ਤੇ ਇਸ ਦੀ ਨਿੰਦਾ ਕਰਨ ਦੀ ਮੰਗ ਕੀਤੀ ਹੈ ਜੋ ਇਰਾਕ ਤੇ ਸੀਰੀਆ ਦੀ ਪ੍ਰਭੂਸੱਤਾ ਦਾ ਉਲੰਘਣ ਕਰ ਰਹੀਆਂ ਹਨ। ਰੂਸ ਰਾਜਦੂਤ ਨੇ ਦਾਅਵਾ ਕੀਤਾ ਕਿ ਅਮਰੀਕਾ ਮੌਜੂਦਾ ਪ੍ਰਸ਼ਾਸਨ ਦੀ ਪਛਾਣ ਨੂੰ ਸਹੀ ਰੱਖਣ ਲਈ ਆਗਾਮੀ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਆਪਣੀ ਚੋਣ ਪ੍ਰਚਾਰ ਮੁਹਿੰਮ ਤਹਿਤ ਆਪਣੀ ਤਾਕਤ ਦਿਖਾਉਣ ਦਾ ਯਤਨ ਕਰ ਰਿਹਾ ਹੈ। ਅਮਰੀਕੀ ਉਪ ਰਾਜਦੂਤ ਰਾਬਰਟ ਵੁੱਡ ਨੇ ਕਿਹਾ ਕਿ ਉਹ ਗਾਜ਼ਾ ਵਿਚ ਟਕਰਾਅ ਰੋਕਣ ਲਈ ਸਰਗਰਮੀ ਨਾਲ ਕੰਮ ਕਰ ਰਹੇ ਹਨ। ਪੀ ਐਮ ਐਲ ਐਨ ਦੇ ਮੁਖੀ ਨਵਾਜ਼ ਸ਼ਰੀਫ਼ ਦੇ ਖਿਲਾਫ਼ ਚੋਣ ਲੜ ਰਹੀ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਰੀਕੇ ਇਨਸਾਫ਼ ਪਾਰਟੀ ਹਿਮਾਇਤ ਮਹਿਲਾ ਉਮੀਦਵਾਰ ਤੇ ਅੱਜ ਅੱਤਵਾਦ ਦੇ ਮਾਮਲੇ ਚ ਦੋਸ਼ ਲਾਏ ਗਏ ਹਨ। ਪਾਕਿਸਤਾਨ ਦੇ ਪੰਜਾਬ ਸੂਬੇ ਦੇ ਅਧਿਕਾਰੀਆਂ ਵੱਲੋਂ 8 ਫਰਵਰੀ ਨੂੰ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਪੀਟੀਆਈ ਦੇ ਆਗੂਆਂ ਤੇ ਹਮਾਇਤੀਆਂ ਖਿਲਾਫ਼ ਕਾਰਵਾਈ ਤੇਜ਼ ਕੀਤੀ ਗਈ ਹੈ। ਇਸ ਦੇ ਨਤੀਜੇ ਵਜੋਂ ਇਹ ਕਾਰਵਾਈ ਸਾਹਮਣੇ ਆਈ ਹੈ। ਪੀਟੀਆਈ ਦੇ ਆਗੂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ। ਸੈਨਾ ਦੇ ਟਕਰਾਅ ਦਾ ਸਾਹਮਣਾ ਕਰ ਰਹੇ ਪੀਟੀਆਈ ਦੇ ਆਜ਼ਾਦ ਉਮੀਦਵਾਰਾਂ ਨੂੰ ਆਪੋ ਆਪਣੇ ਚੋਣ ਹਲਕਿਆਂ 'ਚ ਪ੍ਰਚਾਰ ਦੀ ਇਜਾਜ਼ਤ ਵੀ ਨਹੀਂ ਦਿੱਤੀ ਜਾ ਰਹੀ, ਜਿਸ ਕਾਰਨ ਸੈਨਾ ਦੀ ਚਹੇਤੀ ਦੱਸੀ ਜਾ ਰਹੀ ਪੀ ਐਮ ਐਲ ਐਨ ਦੀ ਜਿੱਤ ਦਾ ਰਾਹ ਪੱਧਰਾ ਦੱਸਿਆ ਜਾ ਰਿਹਾ। ਪਾਕਿਸਤਾਨ ਦੇ 3 ਵਾਰ ਪ੍ਰਧਾਨ ਮੰਤਰੀ ਰਹੇ ਸ਼ਰੀਫ਼ ਲਾਹੌਰ ਦੀ ਐਨ ਏ 130 ਸੀਟਾਂ ਤੋਂ ਚੋਣ ਮੈਦਾਨ ਵਿਚ ਹਨ। ਇਸ ਸੀਟ ਤੋਂ ਉਨ੍ਹਾਂ ਦਾ ਮੁਕਾਬਲਾ ਪੀਟੀਆਈ ਹਿਮਾਇਤ ਮਜ਼ਬੂਤ ਉਮੀਦਵਾਰ ਡਾਕਟਰ ਯਾਸਮੀਨ ਰਸੀਦ ਨਾਲ ਹੈ। ਇਮਰਾਨ ਖਾਨ ਨੂੰ ਗ੍ਰਿਫ਼ਤਾਰ ਕੀਤੇ ਜਾਣ ਮਗਰੋਂ ਪਿਛਲੇ ਸਾਲ 9 ਮਈ ਨੂੰ ਭੜਕੀ ਹਿੰਸਾ ਦੌਰਾਨ ਥਾਣੇ ਤੇ ਹਮਲੇ ਦੇ ਮਾਮਲੇ 'ਚ ਅੱਜ ਯਾਸਮੀਨ ਤੇ ਅੱਤਵਾਦੀ ਰੋਕੋ ਅਦਾਲਤ 'ਚ ਦੋਸ਼ ਲਾਏ ਗਏ ਹਨ। ਅਮਰੀਕਾ ਦਾ ਕਹਿਣਾ ਹੈ ਕਿ ਕਰੀਬ 4 ਅਰਬ ਅਮਰੀਕੀ ਡਾਲਰ ਦੀ ਲਾਗਤ ਨਾਲ 31 MQ-9B ਹਥਿਆਰਬੰਦ ਡਰੋਨਾਂ ਦੀ ਵਿਕਰੀ ਨਾਲ ਭਾਰਤ ਦੀ ਸਾਗਰੀ ਸੁਰੱਖਿਆ ਤੇ ਸਮੁੰਦਰੀ ਖੇਤਰ ਜਾਗਰੂਕਤਾ ਸਮਰੱਥਾ ਵਿਚ ਵਾਧਾ ਹੋਵੇਗਾ। ਅਮਰੀਕਾ ਨੇ ਪਿਛਲੇ ਹਫ਼ਤੇ 3.99 ਅਰਬ ਅਮਰੀਕੀ ਡਾਲਰ ਦੀ ਅਨੁਮਾਨਿਤ ਲਾਗਤ ਨਾਲ ਭਾਰਤ ਨੂੰ 31 MQ-9B ਹਥਿਆਰਬੰਦ ਡਰੋਨ ਵੇਚਣ ਦੀ ਮਨਜੂਰੀ ਦਿੱਤੀ ਸੀ। ਇਨ੍ਹਾਂ ਡਰੋਨਾਂ ਦੀ ਖਰੀਦ ਨਾਲ ਸਾਗਰੀ ਮਾਰਗਾਂ ਵਿਚ ਮਾਨਵ ਰਹਿਤ ਨਿਗਰਾਨੀ ਤੇ ਟੋਹੀ ਗਸ਼ਤ ਜ਼ਰੀਏ ਮੌਜੂਦਾ ਤੇ ਭਵਿੱਖ ਦੇ ਖਤਰਿਆਂ ਨਾਲ ਨਜਿੱਠਣ ਦੀ ਭਾਰਤ ਦੀ ਸਮਰੱਥਾ ਵਧੇਗੀ। ਇਸ ਡਰੋਨ ਖਰੀਦ ਸੌਦੇ ਦਾ ਐਲਾਨ ਜੂਨ 2023 ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਤਿਹਾਸਕ ਫੇਰੀ ਦੌਰਾਨ ਕੀਤਾ ਗਿਆ ਸੀ। ਅਮਰੀਕੀ ਵਿਦੇਸ਼ ਮੰਤਰਾਲੇ ਦੇ ਉਪ ਤਰਜਮਾਨ ਵੇਦਾਂਤ ਪਟੇਲ ਨੇ ਆਪਣੀ ਨਿਯਮਿਤ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਦਸਿਆ, ਸਾਡਾ ਮੰਨਣਾ ਹੈ ਕਿ ਇਸ ਵਿਕਰੀ ਨਾਲ ਭਾਰਤ ਦੀ ਸਾਗਰੀ ਸੁਰੱਖਿਆ ਤੇ ਸਮੁੰਦਰੀ ਖੇਤਰ ਜਾਗਰੂਕਤਾ ਸਮਰੱਥਾ ਵਧੇਗੀ। ਪਟੇਲ ਨੇ ਕਿਹਾ ਕਿ ਇਹ ਸੌਦਾ ਭਾਰਤ ਨੂੰ ਇਨ੍ਹਾਂ ਡਰੋਨਾਂ ਦੀ ਮੁਕੰਮਲ ਮਾਲਕੀ ਪ੍ਰਦਾਨ ਕਰਦਾ ਹੈ ਤਾਂ ਇਸ ਖੇਤਰ ਵਿਚ ਆਪਣੇ ਭਾਰਤੀ ਭਾਈਵਾਲ ਨਾਲ ਸਹਿਯੋਗ ਨੂੰ ਹੋਰ ਮਜ਼ਬੂਤ ਕਰਨਾ ਜਾਰੀ ਰੱਖੇਗਾ। ਦੱਖਣੀ ਲਾਲ ਸਾਗਰ ਤੋਂ ਲੰਘ ਰਹੇ 2 ਬੇੜੀਆਂ ਤੇ ਅੱਜ ਤੜਕ ਡਰੋਨ ਨਾਲ ਹਮਲਾ ਕੀਤਾ ਗਿਆ ਅਤੇ ਇਸ ਹਮਲੇ ਪਿੱਛੇ ਯਮਨ ਦੇ ਹੂਤੀ ਬਾਗੀਆਂ ਦਾ ਹੋਣ ਦਾ ਖਦਸ਼ਾ ਹੈ। ਇਨ੍ਹਾਂ ਵਿਚੋਂ ਇਕ ਅਮਰੀਕਾ ਤੋਂ ਭਾਰਤ ਨੂੰ ਜਾ ਰਿਹਾ ਸੀ। ਅਧਿਕਾਰੀ ਨੇ ਦੱਸਿਆ ਕਿ ਗਾਜ਼ਾ ਪੱਟੀ ਤੇ ਹਮਾਸ ਖਿਲਾਫ਼ ਇਜ਼ਰਾਈਲ ਦੀ ਜੰਗ ਦੇ ਵਿਰੁੱਧ ਚ ਹੂਤੀ ਬਾਗੀਆਂ ਵੱਲੋਂ ਬੇੜੀਆਂ ਨੂੰ ਨਿਸ਼ਾਨਾ ਬਣਾਏ ਜਾਣ ਦੀ ਇਹ ਤਾਜ਼ਾ ਘਟਨਾ ਹੈ। ਬਰਤਾਨਵੀ ਸੈਨਾ ਦੇ ਯੂਨਾਈਟਿਡ ਕਿੰਗਡਮ ਮੈਰੀਟਾਈਮ ਟ੍ਰੈਡ ਰੇਜ਼ਨਸ ਨੇ ਦੱਸਿਆ ਕਿ ਇਹ ਹਮਲਾ ਯਮਨ ਦੇ ਹੁਦੀਦਾ ਦੇ ਪੱਛਮ ਚ ਹੋਇਆ ਅਤੇ ਇਸ ਹਮਲੇ ਦੇ ਬੇੜੇ ਦੀਆਂ ਖਿੜਕੀਆਂ ਨੂੰ ਮਾਮੂਲੀ ਨੁਕਸਾਨ ਪਹੁੰਚਿਆ ਹੈ। ਆਪਰੇਸ਼ਨਸ ਨੇ ਦੱਸਿਆ ਕਿ ਹਮਲਾ ਹੋਣ ਤੋਂ ਪਹਿਲਾਂ ਇਸ ਬੇੜੇ ਨੇੜੇ ਇਕ ਹੋਰ ਛੋਟਾ ਜਹਾਜ਼ ਵੀ ਸੀ। ਨਿੱਜੀ ਸੁਰੱਖਿਆ ਕੰਪਨੀ ਐਮਰੇ ਨੇ ਹਮਲੇ ਦਾ ਸ਼ਿਕਾਰ ਹੋਏ ਬੇੜੇ ਦੀ ਪਛਾਣ ਬਰਤਾਨੀਆ ਦੀ ਮਾਲਕੀ ਵਾਲੇ ਟੋਆਟੋਆਈ ਵਾਲੇ ਜਹਾਜ਼ ਵਜੋਂ ਕੀਤੀ ਹੈ ਜਿਸ ਤੇ ਬਾਰਬਾਡੋਸ ਦਾ ਝੰਡਾ ਲੱਗਾ ਹੋਇਆ ਸੀ। ਕੰਪਨੀ ਨੇ ਦੱਸਿਆ ਹਮਲੇ ਵਿਚ ਬੇੜੇ ਤੇ ਸਵਾਰ ਕਿਸੇ ਵੀ ਵਿਅਕਤੀ ਨੂੰ ਨੁਕਸਾਨ ਨਹੀਂ ਪਹੁੰਚਾਇਆ ਪਰ ਬੇੜੇ ਦਾ ਮਾਮੂਲੀ ਨੁਕਸਾਨ ਹੋਇਆ ਹੈ। ਫਿਲਹਾਲ ਕਿਸੇ ਵੀ ਸਮੂਹ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਹਾਲਾਂਕਿ ਯਮਨ ਚ ਇਰਾਨੀ ਹਿਮਾਇਤੀ ਹੂਤੀ ਬਾਗੀਆਂ ਸ਼ੱਕ ਦੇ ਘੇਰੇ ਵਿਚ ਹਨ। ਚਿੱਲੀ ਦੇ ਜੰਗਲਾਂ ਵਿਚ ਲੱਗੀ ਭਿਆਨਕ ਅੱਗ ਸੰਘਣੀ ਆਬਾਦੀ ਵਾਲੇ ਇਲਾਕੇ ਵਿਚ ਫੈਲਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 123 ਹੋ ਗਈ ਹੈ। ਚਿੱਲੀ ਦੇ ਮੱਧ ਖੇਤਰ ਦੇ ਜੰਗਲਾਂ ਵਿਚ ਸ਼ੁੱਕਰਵਾਰ ਨੂੰ ਭਿਆਨਕ ਅੱਗ ਲੱਗ ਗਈ। ਵੇਨਾਡੇਲ ਮਾਰ ਸ਼ਹਿਰ ਚ ਘੱਟੋ ਘੱਟ 3,000 ਤੋਂ ਵੱਧ ਘਰ ਸੜ ਕੇ ਸਵਾਹ ਹੋ ਗਏ ਹਨ। ਮਰਨ ਵਾਲਿਆਂ ਦੀ ਗਿਣਤੀ 112 ਤੋਂ ਵੱਧ ਕੇ 123 ਹੋ ਗਈ ਹੈ। ਲਗਭਗ 3 ਲੱਖ ਦੇ ਸ਼ਹਿਰ ਵਿਚ ਘੱਟੋ ਘੱਟ 370 ਵਿਅਕਤੀ ਲਾਪਤਾ ਹਨ।